ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਲੋਕ ਮਹੱਲਾ ਤੀਜਾ। ਸੋ ਉਥਾਨ ਕਾ ਹੁੰਦੀ ਕਿਸੇ ਸ਼ਬਦ ਨੂੰ ਕਦੋਂ ਰਚਿਆ, ਕਿਵੇਂ ਰਚਿਆ, ਕੀ ਕਾਰਨ ਬਣਿਆ। ਸੋ ਇਸ ਦੀ ਉਥਾਨ ਕਾ ਇਸ ਤਰ੍ਹਾਂ ਹੈ ਕਿ ਇੱਕ ਦਿਨ ਉਪਦੇਸ਼ ਦਿੰਦਿਆਂ ਸ੍ਰੀ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ, ਜੋ ਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਸਲੋਕ ਸੰਗਤਾਂ ਨੂੰ ਸੁਣਾਇਆ ਕਿ ਜੀ ਪਹਿਲਾ ਸਲੋਕ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਉਚਾਰਿਆ ਸੀ, ਜਦੋਂ ਬਾਬਾ ਬੁੱਢਾ ਜੀ ਸੰਗਤਾਂ ਸਮੇਤ ਮਿਲੇ ਸੀ ਖਡੂਰ ਸਾਹਿਬ ਆ ਕੇ। ਮਹਾਰਾਜ ਕਹਿਣ ਲੱਗੇ, ਜਿਸ ਪਿਆਰੇ ਸਿਉ ਨੇਹੋ ਤੇ ਸਾਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਇਹ ਸਲੋਕ ਸੁਣਦਿਆਂ ਸਾਰ ਸੰਗਤ ਵਿੱਚ ਕੋਈ ਬਹੁਤ ਪ੍ਰੇਮੀ ਗੁਰਸਿੱਖ ਬੈਠਾ ਸੀ, ਉਹਦਾ ਹਿਰਦਾ ਵਿਰਾਗ ਵਿੱਚ ਵਿੰਨਿਆ ਗਿਆ, ਸੋਚਿਆ ਕਿ ਇਹ ਸਲੋਕ ਲਿਖ ਲੈਣਾ ਚਾਹੀਦਾ। ਉਹਨੇ ਉਸ ਵਕਤ ਖੜੇ ਹੋ ਕਰਕੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ, ਕਹਿਣ ਲੱਗਿਆ ਛੇਤੀ ਲਿਆ ਦਵਾਤ ਸ਼ਾਹੀ ਵਾਲੀ ਅਤੇ ਕਲਮ ਅਤੇ ਕਾਗਜ਼, ਜਲਦੀ ਕਰ, ਇਹ ਸਲੋਕ ਆਪਾਂ ਲਿਖ ਲੈਣਾ ਹੈ ਕਿਉਂਕਿ ਬੜੇ ਵਿਰਾਗ ਵਾਲਾ ਸਲੋਕ ਹੈ, ਫਿਰ ਪੜ੍ਹਿਆ ਕਰਾਂਗੇ। ਕਹਿੰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਬਚਨ ਕੀਤਾ, ਫਿਰ ਸਲੋਕ ਮਹੱਲਾ ਤੀਜਾ। ਕਲਾ ਮਸਾਜਨੀ ਕਿਆ ਸਦਾਈ ਹੈ, ਹਿਰਦਾ ਹੀ ਲਿਖ ਲੇ ਹੋ। ਮਹਾਰਾਜ ਕਹਿੰਦੇ ਭਾਈ ਪਿਆਰੇ ਗੁਰਸਿੱਖੋ, ਜਿਹੜੀ ਕਲਾ ਉਹ ਕਲਮ ਹੁੰਦੀ ਹੈ, ਮਸਾਜਨੀ ਹੁੰਦੀ ਦਵਾਤ, ਕੀ ਸਦਾਈ ਹੈ, ਕੀ ਮੰਗਵਾਉਣੀ ਆ ਬਈ, ਜੇ ਬਾਣੀ ਦੀ ਤੁਕ ਲਿਖਣੀ ਆ ਹਿਰਦਾ ਹੀ ਲਿਖ ਲਿਓ। ਕਾਗਜ਼ 'ਤੇ ਲਿਖਣ ਨਾਲੋਂ ਤਾਂ ਬਾਣੀ ਦੀ ਤੁਕ ਹਿਰਦੇ ਵਿੱਚ ਹੀ ਲਿਖ ਲੈਣੀ ਚਾਹੀਦੀ ਹੈ, ਕਿਉਂਕਿ ਕਾਗਜ਼ ਉੱਤੇ ਲਿਖੋਗੇ ਫੇਰ ਇਹਨੂੰ ਕਾਗਜ਼ ਦਾ ਪੂਰਾ ਆਦਰ ਨਹੀਂ ਹੁੰਦਾ ਹੈ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਾਗਜ਼ਾਂ ਦੇ ਉੱਤੇ ਲਿਖੀਆਂ ਤੁਕਾਂ ਬਹੁਤਾ ਜ਼ਿਆਦਾ ਥਾਵਾਂ 'ਤੇ ਰੁਲਦੀਆਂ ਦੇਖੀਆਂ ਨੇ, ਕਿਉਂਕਿ ਆਮ ਸੰਗਤਾਂ ਤੁਸੀਂ ਆਪਣੇ ਕੰਮਾਂ ਕਾਰਾਂ ਵਿੱਚ ਜ਼ਿਆਦਾ ਬਿਜ਼ੀ ਰਹਿੰਦੇ ਹੋ, ਸਾਨੂੰ ਦੁਨੀਆ ਭਰ 'ਚ ਜਾਣ ਦਾ ਬਹੁਤ ਮੌਕਾ ਲੱਗਦਾ। ਇੱਕ ਵਾਰ ਬੰਬੇ ਜਿਸ ਕਮਰੇ 'ਚ ਠਹਿਰਾਇਆ ਪ੍ਰਬੰਧਕਾਂ ਨੇ, ਉੱਥੇ ਪਹਿਲਾਂ ਇੱਕ ਰਾਗੀ ਜਥਾ ਠਹਿਰ ਕੇ ਗਿਆ ਸੀ, ਉੱਥੇ ਘੱਟੋ ਘੱਟ 50 ਪਰਚੀਆਂ ਸ਼ਬਦਾਂ ਦੀਆਂ ਲਿਖੀਆਂ ਥੱਲੇ ਡਿੱਗੀਆਂ ਹੋਈਆਂ ਸੀ। ਬਸ ਲਿਖਿਆ ਸ਼ਬਦ ਯਾਦ ਨਹੀਂ ਕਰਨਾ, ਮੂਹਰੇ ਰੱਖ ਕੇ ਸ਼ਬਦ ਪੜ੍ਹ ਲਿਆ ਅਤੇ ਫਿਰ ਆਈ ਗਈ ਹੋ ਗਈ ਗੱਲ, ਜਿਹੜੀ ਕਾਰਡ ਦੇਖਿਆ ਉਹ 'ਤੇ ਲਿਖ ਲਿਆ। ਸੋ ਇਸ ਤਰ੍ਹਾਂ ਗੁਰਬਾਣੀ ਦਾ ਨਿਰਾਦਰ ਹੁੰਦਾ। ਇਹ ਚੀਜ਼ ਆਪਾਂ ਜਿੱਦਣ ਸਿੱਖ ਗਏ, ਗੁਰਬਾਣੀ ਪੜ੍ਹਨ ਨਾਲੋਂ ਹੋਰ ਸਾਰੀਆਂ ਸੇਵਾਵਾਂ ਨਾਲੋਂ ਸਭ ਤੋਂ ਵੱਡੀ ਚੀਜ਼ ਹੈ ਗੁਰਬਾਣੀ ਦਾ ਸਤਿਕਾਰ ਕਰਨਾ। ਜਿਨ੍ਹਾਂ ਨੇ ਗੁਰਬਾਣੀ ਦਾ ਸਤਿਕਾਰ ਕਰਨਾ ਸਿੱਖ ਲਿਆ, ਜਿਨ੍ਹਾਂ ਨੇ ਗੁਰਬਚਨੀ ਆਦਰ ਕੀਤਾ ਹੈ, ਮਹਾਰਾਜ ਨੇ ਬਚਨ ਕੀਤਾ ਕਿ ਗੁਰਬਚਨੀ ਆਦਰ, ਗੁਰਬਾਣੀ ਦਾ ਆਦਰ ਕਰਨਾ। ਆਪ ਗੁਰਾਂ ਨੇ, ਪੰਜਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖਾਸਣ ਕੀਤਾ ਕੋਠਾ ਸਾਹਿਬ, ਇਹ ਥੱਲੇ ਚਿੱਟੀ ਚਾਦਰ ਵਿਛਾ ਕੇ ਸਤਿਗੁਰੂ ਬਿਰਾਜਮਾਨ ਹੁੰਦੇ ਸੀ, ਉਸ ਪਲੰਘ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸੁਸ਼ੋਭਿਤ ਹੋਇਆ। ਪਹਿਲੀ ਤਾਂ ਚੀਜ਼ ਇਹ ਹੈ। ਦੂਸਰੀ, ਜਿਹੜੀ ਅਖਬਾਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਗੁਰਬਾਣੀ ਦਾ ਲਿਖਣਾ, ਗੁਰਾਂ ਦੇ ਚਿੱਤਰ ਛਾਪਣੇ, ਪਿਛਲੇ ਸਮੇਂ ਵਿੱਚ ਜਦੋਂ ਸਾਹਿਬਜ਼ਾਦਿਆਂ ਦੇ ਜੋੜ ਮੇਲੇ ਸੀ, ਉਹਨਾਂ ਦਿਨਾਂ 'ਚ ਜਿਹੜੇ ਅਖਬਾਰਾਂ ਵਿੱਚ ਸਾਹਿਬਜ਼ਾਦਿਆਂ ਦੀ, ਮਾਤਾ ਗੁਜਰ ਕੌਰ ਦੀ ਫੋਟੋ ਸੀ, ਉਹ ਇੱਥੇ ਵੀ ਅਤੇ ਥੱਲੇ ਵੀ ਕਈ ਥਾਈਂ ਉਹ ਰੁਲਦੀ ਦੇਖੀ ਗਈ। ਜਿਨ੍ਹਾਂ ਦੀ ਇੰਨੀ ਕੁਰਬਾਨੀ ਹੈ ਉਹਨਾਂ ਦੀ ਫੋਟੋ ਰੁਲਣੀ ਨਹੀਂ ਚਾਹੀਦੀ। ਧੁਰਕੀ ਬਾਣੀ ਕਦੇ ਪੈਰਾਂ ਵਿੱਚ ਰੁਲਣੀ ਨਹੀਂ ਚਾਹੀਦੀ। ਥਾਂ ਥਾਂ ਦੇ ਉੱਤੇ ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਜਦੋਂ ਡੇਟ ਲੰਘ ਜਾਂਦੀ ਹੈ ਜੋੜ ਮੇਲੇ ਦੀ, ਉਹ ਇਸ਼ਤਿਹਾਰ ਪਾੜ ਕੇ ਫਿਰ ਡਸਟਬਿਨ 'ਚ ਸੁੱਟ ਦਿੱਤਾ ਜਾਂਦਾ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੁਮਾਲਾ ਪਾ ਕੇ ਚੌਰ ਕਰ ਰਹੇ ਹਾਂ, ਪਾਲਕੀ ਸਜਾਈ ਸੋਨੇ ਦੀਆਂ ਪਾਲਕੀਆਂ, ਹਰਿਮੰਦਰ ਸਾਹਿਬ 'ਚ ਇੰਨਾ ਸਤਿਕਾਰ, ਗੁਰੂ ਘਰਾਂ 'ਚ ਇੰਨਾ ਸਤਿਕਾਰ, ਇੱਕ ਪਾਸੇ ਉਸੇ ਬਾਣੀ ਨੂੰ ਆਪਾਂ ਡਸਟਬਿਨ 'ਚ ਸੁੱਟ ਦਿੰਦੇ ਹਾਂ, ਕਦੇ ਧਿਆਨ ਨਹੀਂ ਦਿੱਤਾ। ਸਾਰਿਆਂ ਨਾਲੋਂ ਪਹਿਲੀ ਜਿਹੜੀ ਚੀਜ਼ ਹੈ ਉਹ ਹੈ ਸਤਿਕਾਰ। ਜੇ ਗੁਰਬਾਣੀ ਦਾ ਸਤਿਕਾਰ ਕਾਇਮ ਹੋ ਜੇ, ਸਾਡੇ ਮਨਾਂ 'ਚ ਆਦਰ ਹੋ ਜੇ, ਜਿਵੇਂ ਸੱਤਵੇਂ ਪਾਤਸ਼ਾਹ ਮਹਾਰਾਜ ਦੁਪਹਿਰ ਦੇ ਸਮੇਂ ਆਰਾਮ ਕਰ ਰਹੇ, ਕਾਬਲ ਦੀ ਸੰਗਤ 100 ਜਾਣਾ ਸ਼ਬਦ ਪੜ੍ਹਦਾ, ਢੋਲਕੀਆਂ ਛੈਣਿਆਂ ਨਾਲ ਜਦੋਂ ਨੇੜੇ ਆਇਆ, ਗੁਰੂ ਸਾਹਿਬ ਨੇ ਜਦ ਸ਼ਬਦ ਸੁਣਿਆ ਇਕਦਮ ਕਾਹਲੀ ਨਾਲ ਉੱਠੇ, ਗੋਡੇ 'ਤੇ ਪਲੰਘ ਦੀ ਫੱਟੀ ਵੱਜ ਗਈ, ਸੱਟ ਵੱਜ ਗਈ ਗੋਡੇ 'ਤੇ, ਇਕਦਮ ਸਤਿਗੁਰੂ ਥੱਲੇ ਉਤਰ ਕੇ ਖੜ੍ਹੇ ਹੋ ਗਏ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਬਾਣੀ ਆਪ ਸਤਿਗੁਰੂ ਹੋ, ਇੰਨੀ ਕਾਹਲੀ, ਕਹਿੰਦੇ ਭਾਈ ਜੇ ਬਾਣੀ ਦਾ ਅਦਵਸੀ ਨਾ ਕਰਾਂਗੇ ਫਿਰ ਸੰਗਤ ਕਿਵੇਂ ਕਰੇਗੀ। ਇਸ ਕਰਕੇ ਜਿੰਨੀ ਆਪਾਂ ਪ੍ਰਚਾਰ 'ਤੇ ਜ਼ੋਰ ਦਿੰਦੇ ਹਾਂ, ਅੱਜ ਦੇ ਯੁੱਗ ਵਿੱਚ ਇੱਕ ਰਸਾਲਾ ਛਪਦਾ ਸੀ, ਅੱਜ ਤੋਂ 20 ਸਾਲ ਪਹਿਲਾਂ ਮੈਂ ਪੜ੍ਹਿਆ ਸੀ ਉਹਦੇ 'ਚ, ਉਹਦੇ 'ਚ ਇੱਕ ਪ੍ਰਸ਼ਨ ਦੇ ਉੱਤਰ ਦਿੰਦੇ ਹੁੰਦੇ ਨੇ, ਧਾਰਮਿਕ ਰਸਾਲਾ ਸੀ। ਪ੍ਰਸ਼ਨ ਲਿਖਿਆ ਸੀ ਬਈ ਕੀ ਅਖਬਾਰਾਂ ਵਿੱਚ ਗੁਰਬਾਣੀ ਛਾਪਣੀ ਚਾਹੀਦੀ ਹੈ, ਕੀ ਕਾਰਡਾਂ 'ਤੇ, ਦੂਜੇ ਤੀਜੇ ਥਾਂ 'ਤੇ। ਜਵਾਬ ਦੇਣ ਵਾਲੇ ਨੇ ਜਵਾਬ ਦਿੱਤਾ ਕਿ ਈਸਾਈਆਂ ਨੇ ਇਹ ਗੱਲ ਕਹੀ ਹੈ ਕਿ ਜਿੱਦਣ ਕੋਈ ਆਦਮੀ ਰੇਹੜੀ ਤੋਂ ਲੈ ਕੇ ਜਾਂ ਦੁਕਾਨ ਤੋਂ ਲੈ ਕੇ ਪਕੌੜੇ ਖਾਂਦਾ ਹੋਵੇ ਜਾਂ ਕੋਈ ਚੀਜ਼ ਖਾਣ ਵਾਲੀ ਖਾਂਦਾ ਹੋਵੇ, ਉਹ ਥੱਲੇ ਵਾਲਾ ਕਾਗਜ਼ ਬਾਈਬਲ ਦਾ ਜਿੱਦਣ ਹੋਵੇਗਾ, ਉਦਣ ਅਸੀਂ ਸਮਝਾਂਗੇ ਕਿ ਪ੍ਰਚਾਰ ਹੋ ਗਿਆ ਈਸਾਈਆਂ ਦਾ ਸਾਰੀ ਦੁਨੀਆਂ 'ਚ। ਸੋ ਇਸ ਕਰਕੇ ਗੁਰਬਾਣੀ ਦਾ ਕੋਈ ਇਹੋ ਜਿਹਾ ਡਰ ਵਾਲੀ ਗੱਲ ਨਹੀਂ, ਜਿੱਥੇ ਮਰਜ਼ੀ ਛਾਪ ਲਓ, ਇਹ ਜਵਾਬ ਦਿੱਤਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਜਿਹੜਾ ਨਰਾਦਰ ਹੈ, ਇਹੀ ਸਾਨੂੰ ਗਲਤ ਪਾਸੇ ਫਿਰ ਜਾਣਾ ਪਵੇਗਾ। ਤਾਂ ਤੇ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਲਿਖੋ। ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਪ੍ਰਚਾਰ ਕਰਨ ਵਾਲੇ ਨੂੰ ਬੇਨਤੀ ਕਰੀਏ, ਅਖਬਾਰਾਂ ਵਾਲਿਆਂ ਨੂੰ, ਮੈਗਜ਼ੀਨਾਂ ਵਾਲਿਆਂ ਨੂੰ, ਜਾਂ ਫਿਰ ਕਾਰਡਾਂ ਦੇ ਉੱਤੇ ਜਾਂ ਪਿੰਡਾਂ ਦੇ ਵਿੱਚ ਟਰਾਲੀਆਂ 'ਤੇ ਲਿਖਿਆ ਹੁੰਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਅਤੇ ਟਰਾਲੀ ਲਿਕੁਇਡ ਜੇ ਗੋਹੇ ਨਾਲ ਉੱਤੇ ਤੱਕ ਭਰੀ ਹੁੰਦੀ ਅਤੇ ਸਾਰਾ ਗੋਹਾ ਉਹ ਪੰਗਤੀ 'ਤੇ ਪਿਆ ਹੁੰਦਾ, ਟਰੱਕਾਂ ਦੇ ਉੱਤੇ ਪੰਗਤੀਆਂ ਲਿਖੀਆਂ ਉੱਥੇ ਜਿੱਥੇ ਆਪਾਂ ਪਿਛਲੇ ਪਾਸਿਓਂ ਪੈਰ ਰੱਖ ਕੇ ਚੜ੍ਹਦੇ ਹਾਂ ਉੱਥੇ ਪੰਗਤੀ ਲਿਖਦੇ। ਇਹ ਚੀਜ਼ ਵੱਡੀ ਆ ਕਿ ਆਪਾਂ ਅੱਜ ਇਕੱਠੇ ਹੋਏ ਹਾਂ, ਸਾਰੀ ਦੁਨੀਆਂ 'ਚ ਵੀ ਆਪਣੀ ਆਵਾਜ਼ ਜਾ ਰਹੀ ਹੈ। ਸੀਰੀਅਸ ਹੋ ਕੇ ਆਪਾਂ ਗੁਰਬਾਣੀ ਦੇ ਅਦਬ ਨੂੰ ਕਰਨਾ ਪਹਿਲ ਦਈਏ ਇਸ ਗੱਲ ਨੂੰ। ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਬਾਣੀ ਦੇ ਅਦਬ ਵਾਸਤੇ ਬਹੁਤ ਕੁਛ ਸਿੱਖਿਆਵਾਂ ਦਿੱਤੀਆਂ ਨੇ। ਜਦੋਂ ਰਾਮ ਰਾਏ ਜੀ ਮਿਲਣ ਗਏ ਸੀ ਨਰੰਗੇ ਨੂੰ, ਔਰੰਗਜ਼ੇਬ ਕਹਿਣ ਲੱਗਿਆ ਆਪਾਂ ਪਰਖ ਲਈਏ ਇਹਨੂੰ ਕਿੰਨੀ ਕੁ ਅੰਤਰ ਜਾਮਦਾ। ਉਹਨਾਂ ਪਤਾ ਨਹੀਂ ਕਿੱਥੋਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਚੌਂਕੀ 'ਤੇ ਰੱਖ ਕੇ ਉੱਤੇ ਚਾਦਰ ਵਿਛਾ ਦੀ ਜਿੱਥੇ ਉਹ ਬਹਿਦਾ ਹੁੰਦਾ ਸੀ। ਰਾਮ ਰਾਏ ਜੀ ਆਏ ਅਤੇ ਖੜ ਗਏ, ਆਪ ਚਾਦਰ ਚੁੱਕੀ ਅਤੇ ਥੱਲਿਓਂ ਪੱਤਰਾ ਕੱਢ ਕੇ ਮੱਥਾ ਟੇਕਿਆ, ਕਹਿਣ ਲੱਗਿਆ ਐਸਾ ਅੱਗੇ ਵਾਸਤੇ ਨਾ ਕਰਿਓ, ਤੁਸੀਂ ਮੇਰੇ ਕੋਲੋਂ ਮੇਰੇ ਗੁਰੂ ਦਾ ਹੀ ਨਿਰਾਦਰ ਕਰਾ ਰਹੇ ਹੋ। ਸੋ ਲੋਕ ਗੁਰਬਾਣੀ ਨੂੰ ਥੋੜ੍ਹਾ ਜਿਹਾ ਲੈਂਦੇ ਨੇ ਹੋਰ ਤਰ੍ਹਾਂ, ਆਪਾਂ ਨੇ ਲੈਣਾ ਬਾਣੀ ਨੂੰ ਇਸ ਤਰ੍ਹਾਂ ਕਿ ਪੜ੍ਹੋ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਆਪਾਂ ਜੇ ਦੇਖੀਏ ਵੀ ਕਈ, ਚਲੋ ਇੱਕ ਓਂਕਾਰ ਹੀ ਲਿਖਿਆ, ਇਹਦਾ ਕੀ ਹੈ, ਇੱਕ ਅੱਖਰ ਲਿਖਿਆ, ਇੱਕ ਓਂਕਾਰ ਹੀ ਤਾਂ ਸਾਡਾ ਮਾਤਾ ਪਿਤਾ, ਉਹੀ ਤਾਂ ਸਾਡਾ ਪ੍ਰਤਪਾਲਕ ਆ, ਉਹੀ ਤਾਂ ਸ੍ਰਿਸ਼ਟੀ ਦੇ ਬਣਾਉਣ ਵਾਲਾ, ਇੱਕ ਓਂਕਾਰ ਦੇ ਆਸਰੇ ਤਾਂ ਆਪਾਂ ਸਾਰੇ ਜਣੇ ਚੱਲ ਰਹੇ ਹਾਂ। ਚਲੋ ਇੱਕ ਪੰਕਤੀ ਕਾਰਡ 'ਤੇ ਲਿਖਤੀ ਤਾਂ ਕੀ ਹੋ ਗਿਆ, ਇੱਕ ਪੰਕਤੀਆਂ ਬਾਣੀ ਦੀਆਂ ਲਿਖਣੀਆਂ, ਇੱਕ ਬਾਹਰੋਂ ਲੋਕ ਬੜੀ ਸ਼ੈਤਾਨੀ ਦੇ ਨਾਲ ਕਈ ਬਾਹਰਲੀਆਂ ਪੰਕਤੀਆਂ ਦੀ ਘੁਸਪੈਂਠ ਕਰਾ ਰਹੇ ਨੇ ਅੰਦਰ ਨੂੰ, ਔਰ ਸੰਗਤ ਨੂੰ ਨਹੀਂ ਪਤਾ ਹੁੰਦਾ ਵੀ ਬਾਣੀ ਦੀ ਪੰਕਤੀ ਆ ਜਾਂ ਬਾਹਰ ਦੀ ਪੰਕਤੀ। ਇਹ ਨੋਟ ਕਰ ਲਓ ਵੀ ਜਿਹੜੇ ਕਾਰਡਾਂ 'ਤੇ ਲਿਖਿਆ ਹੁੰਦਾ ਸਤਿਗੁਰ ਦਾਤੇ ਕਾਜਰ 'ਚ ਆਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਵਾਰੇ ਉਹਦੀ ਵਡਿਆਈ। ਇਹ ਪੰਗਤੀ 1430 ਅੰਕ 'ਚ ਤਾਂ ਕਿਤੇ ਵੀ ਲਿਖੀ ਹੋਈ। ਇਹ ਕਿਹਨੇ ਲਿਆਂਦੀ ਹੈ, ਕਿੱਥੋਂ ਕੱਢ ਕੇ ਲਿਆਂਦੀ ਹੈ? ਇਹ ਸ਼ੈਤਾਨੀ ਹੈ, ਇਹ ਕਿਸੇ ਨੇ ਉੱਦਾਂ ਹੀ ਲਿਖੀ ਹੋਈ ਆ। ਔਰ ਇਹਦੀ ਪੜਚੋਲ ਅਸੀਂ ਕੀਤੀ, ਇਹ ਕਿਸੇ ਨਕਲੀ ਗੁਰੂ ਦਾ ਨਕਲੀ ਗ੍ਰੰਥ ਆ, ਉਹਦੇ ਵਿੱਚੋਂ ਲਈ ਹੋਈ ਹੈ। ਅਤੇ ਆਪਣੇ ਸਿੱਖਾਂ ਨੂੰ ਵਿਚਾਰਿਆਂ ਨੂੰ, ਕਿਉਂਕਿ ਸਹਿਜ ਪਾਠ ਤਾਂ ਕਦੇ ਕਰਦੇ ਨਹੀਂ, ਜਪਜੀ ਸਾਹਿਬ ਵੀ ਨਹੀਂ ਕੰਠ, ਪੰਜ ਬਾਣੀਆਂ ਕਿਸੇ ਕਿਸੇ ਨੂੰ ਯਾਦ ਹੋਣਗੀਆਂ। ਇਸ ਤਰ੍ਹਾਂ ਕਰਨ ਦੇ ਨਾਲ ਬਾਹਰਲੀਆਂ ਪੰਗਤੀਆਂ ਲੋਕ ਟਰੱਕਾਂ 'ਤੇ ਪਹਿਲਾਂ ਲਿਖਾਇਆ ਸੀ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਪੰਜਾਬ ਦੇ ਵਿੱਚ, ਉਹ ਸਾਰੇ ਹਟਾਏ। ਵੀ ਇਹ ਬਾਣੀ ਤਾਂ ਹੈ ਨਹੀਂ, ਇਹ ਤਾਂ ਪਤਾ ਨਹੀਂ ਕਿੱਥੋਂ ਉਹੀ ਫੜ ਲਿਆਂਦੀ ਪੰਗਤੀ, ਐਵੇਂ ਕੋਲੋਂ ਹੀ ਲਿਖ ਲਈ। ਜਾਂ ਕਹਿਣਗੇ ਬਾਣੀ 'ਚ ਲਿਖਿਆ, ਕਬੀਰਾ ਤੇਰੀ ਝੋਂਪੜੀ ਗੱਲ ਕੱਟੀਆਂ ਨੇ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਕਹਿੰਦੇ ਕਬੀਰ ਦੇ ਸਲੋਕਾਂ 'ਚ ਆਉਂਦਾ ਕਿੱਥੇ ਆ? ਕਿਤੇ ਵੀ ਨਹੀਂ ਹੈ, ਇਹ ਬਾਹਰੋਂ ਹੀ ਹੈ। ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਆ ਕੇ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ, ਔਰ ਕਾਰਡਾਂ ਵਾਲੇ ਵੀ ਫਿਰ ਕਾਰਡ ਦੇ ਉੱਤੇ ਹਰ ਥਾਂ ਹੀ ਲਿਖਦੇ ਨੇ। ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂ। ਇੱਕ ਪਾਠ ਘੱਟ ਕਰ ਲਓ ਬਾਣੀ ਦਾ, ਭਾਵ ਕਹਿਣ ਮੂਲ ਮੰਤਰ ਦੋ ਘੱਟ ਪੜ੍ਹ ਲਓ, ਪਰ ਸਤਿਕਾਰ ਪਹਿਲਾਂ ਕਰੋ। ਮੇਰੇ ਕਹਿਣ ਦਾ ਭਾਵ ਕਿ ਸਤਿਕਾਰ ਵੱਡੀ ਚੀਜ਼ ਹੈ। ਜੇ ਆਪਣੇ ਮਨਾਂ ਦੇ ਅੰਦਰ ਸਤਿਕਾਰ ਨਹੀਂ, ਗੁਰਬਾਣੀ ਦਾ ਅਦਬ ਨਹੀਂ, ਡਰ ਨਹੀਂ, ਭੈ ਨਹੀਂ, ਤਾਂ ਫਿਰ ਆਪਾਂ ਨੂੰ ਗੁਰਬਾਣੀ ਦਾ ਪੂਰਾ ਲਾਭ ਨਹੀਂ। ਇਹਨਾਂ ਚੀਜ਼ਾਂ ਨੂੰ ਹੀ ਸਤਿਗੁਰੂ ਦਸਵੇਂ ਪਾਤਸ਼ਾਹ ਨੇ ਸਿਖਾਇਆ ਕਿ ਸਾਹਮਣੇ ਕੋਈ ਥੱਲੇ ਬੈਠਾ ਪੋਥੀ ਫੜ ਕੇ ਪੜ੍ਹ ਰਿਹਾ, ਇੱਕ ਜਾਣਾ ਸਾਹਮਣੇ ਮੰਜੇ 'ਤੇ ਬੈਠਾ। ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਵੱਲ ਕਰੇ ਕਦੇ ਵੀ ਪੈਰ ਕਰਕੇ ਨਹੀਂ ਬੈਠਣਾ, ਇਹਨਾਂ ਦਾ ਚੀਜ਼ਾਂ ਧਿਆਨ ਸੰਗਤ 'ਚ ਰੱਖਣਾ ਹੁੰਦਾ ਆਪਾਂ ਨੇ। ਤੋ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਭੈ ਸਤਿਗੁਰੂ ਅਮਰਦਾਸ ਜੀ ਕਰਵਾ ਰਹੇ ਨੇ। ਕਲੋ ਮਸਾਜਨੀ ਕਿਆ ਸਦਾਈਆ ਹਿਰਦੈ ਹੀ ਲਿਖ ਲਿਓ। ਪੰਗਤੀ ਨੂੰ ਕਹਿੰਦੇ ਯਾਦ ਕਰ ਲਓ, ਕੰਠ ਕਰ ਲਓ, ਅਤੇ ਇਹ ਪੰਗਤੀ ਨੂੰ ਪੜ੍ਹਦੇ ਰਹੋ। ਸਦਾ ਸਾਹਿਬ ਕੈ ਰੰਗ ਰਹੇ, ਕਬਹੂ ਨਾ ਤੂਟ ਸੁਨੇਹੋ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਸਦਾ ਹੀ ਹਮੇਸ਼ਾ ਹੀ ਮਾਲਕ ਜੋ ਪਰਮਾਤਮਾ ਵਾਹਿਗੁਰੂ ਦੇ ਰੰਗ ਵਿੱਚ ਭਾਈ ਰੰਗਿਆ ਰਹੇਗਾ, ਅਤੇ ਕਦੇ ਵੀ ਤੇਰੇ ਅੰਦਰੋਂ ਪ੍ਰੇਮ ਟੁੱਟੇਗਾ ਨਹੀਂ ਜੇ ਪੰਗਤੀ ਵਸੀ ਹੋਵੇਗੀ। ਜਿਨ੍ਹਾਂ ਨੂੰ ਇਹ ਤਜਰਬਾ ਇਸ ਗੱਲ ਦਾ, ਜਿਨ੍ਹਾਂ ਨੂੰ ਪੰਜ ਬਾਣੀਆਂ ਕੰਠ ਹੈ, ਸੁਖਮਨੀ ਸਾਹਿਬ ਦਾ ਪਾਠ ਕੰਠ ਹੈ, ਆਸਾ ਦੀ ਵਾਰ ਕੰਠ ਹੈ, ਕਈ ਵਾਰ ਕੀ ਹੁੰਦਾ ਸੁੱਤੇ ਪਿਆ ਕੰਠ ਹੋਵੇ ਜੇ ਬਾਣੀ ਨਾ, ਕਈ ਵਾਰ ਦੋ ਦੋ ਅਸ਼ਟਪਦੀਆਂ ਸੁੱਤੇ ਪਿਆ ਹੀ ਬੰਦਾ ਪੜ੍ਹ ਜਾਂਦਾ। ਇਹ ਕੰਠ ਦਾ ਫਾਇਦਾ ਹੈ, ਕਿਉਂਕਿ ਕੁਦਰਤੀ ਆ, ਕਈ ਵਾਰੀ ਜਦੋਂ ਸਵੇਰੇ ਉੱਠਦੇ ਆ ਮੁੱਖ ਵਿੱਚ ਪੰਗਤੀਆਂ ਹੁੰਦੀਆਂ ਨੇ, ਬੜੇ ਹੈਰਾਨ ਹੋਈਦਾ ਵੀ ਇਹ ਮੁੱਲ ਗੁਣ ਮੁੱਲ ਵਾਪਾਰ ਤੱਕ ਪਾਠ ਹੋਇਆ ਪਿਆ। ਇਹ ਬਾਣੀ ਕੰਠ ਦਾ ਫਾਇਦਾ ਹੈ, ਜਿਵੇਂ ਸਿਆਣੇ ਕਹਿੰਦੇ ਨੇ ਬਾਣੀ ਕੰਠ ਪੈਸਾ ਗੰਠ। ਪੈਸੇ ਜੇਬ 'ਚ ਹੋਣੇ ਹੀ ਚੰਗੇ ਹੁੰਦੇ ਨੇ, ਪੈਸਾ ਜੇਬ 'ਚ ਨਾ ਲੈ ਕੇ ਜਾਈਏ ਤਾਂ ਉਹ ਪੈਸਾ ਆਪਾਂ ਨੂੰ ਫਿਰ ਕਿਸ ਕੰਮ, ਜੇ ਘਰੇ ਪਿਆ ਤਾਂ ਉੱਥੇ ਲੋੜ ਪੈ ਗਈ, ਬਾਣੀ ਦੀ ਲੋੜ ਪੈ ਗਈ ਪੜ੍ਹਨ ਦੀ। ਪੋਥੀ ਕੋਲ ਨਹੀਂ ਹੈ ਤਾਂ ਨਿਤਨੇਮ ਰਹਿ ਗਿਆ, ਜੇ ਬਾਣੀ ਕੰਠ ਹੈ ਤਾਂ ਪੜ੍ਹ ਸਕਦੇ ਆਪਾਂ ਬਾਣੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਬਾਣੀ ਕੰਠ ਹੋਵੇ, ਬਾਣੀ ਹਿਰਦੇ 'ਚ ਹੋਵੇ, ਬਾਣੀ ਵਸਾਈ ਹੋਵੇ, ਬਾਣੀ ਪੜ੍ਹਦਾ ਹੋਵੇ, ਤਾਂ ਬਾਣੀ ਦੇ ਨਾਲ ਸਾਹਿਬ ਦੇ ਰੰਗ ਵਿੱਚ ਰਤਿਆ ਰਹਿ ਸਕਦਾ। ਕਲਾ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ। ਪ੍ਰਤੱਖ ਜਿਹੜੀ ਕਲਾ ਮਸਾਜਨੀ ਕਲਮ ਦਵਾਤ ਨੇ ਤਾਂ ਨਾਸ ਹੋ ਹੀ ਜਾਣਾ, ਨਾਲੇ ਲਿਖਿਆ ਹੋਇਆ ਕਾਗਜ਼ ਵੀ ਜਿਹੜਾ ਹੈ ਉਹ ਜੇ ਕਿਤੇ ਡਿੱਗ ਪਿਆ, ਕਿਤੇ ਪਾਣੀ ਪੈ ਗਿਆ ਜਾਂ ਕੁਛ ਹੋਰ ਹੋ ਗਿਆ, ਉਹ ਵੀ ਚਲਿਆ ਜਾਵੇਗਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਬਾਣੀ ਪੁਰਾਣੇ ਸਮੇਂ ਵਿੱਚ ਪ੍ਰੈੱਸ ਨਹੀਂ ਸੀ ਹੁੰਦੀ, ਕੋਈ ਛਾਪਾਖਾਨਾ ਨਹੀਂ ਸੀ ਹੁੰਦਾ, ਲਿਖ ਕੇ ਹੀ ਦਿੰਦੇ ਹੁੰਦੇ ਬਾਣੀ। ਸੋ ਪੁਰਾਣੇ ਸਿੰਘਾਂ ਨੂੰ ਮਹਾਰਾਜ ਦਾ ਹੁਕਮ ਸੀ ਕਿ ਬਾਣੀ ਕੰਠ ਕਰੋ ਜ਼ਿਆਦਾ ਤੋਂ ਜ਼ਿਆਦਾ। ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚਾ ਪਾਏ। ਸਤਿਗੁਰੂ ਕਥਨ ਕਰਦੇ ਨੇ ਕਿ ਪਤੀ ਮਾਲਕ ਦੀ ਪ੍ਰੀਤੀ ਨਾਸ ਨਹੀਂ ਹੋਵੇਗੀ, ਜਿਹੜੀ ਪ੍ਰੀਤੀ ਸੱਚੇ ਵਾਹਿਗੁਰੂ ਨੇ ਧੁਰੋਂ ਹੀ ਮਸਤਕ 'ਤੇ ਪਾ ਛੱਡੀ। ਵਾਹਿਗੁਰੂ ਨਾਲ ਪ੍ਰੇਮ ਪੈਦਾ ਕਰਨਾ, ਪਰਮਾਤਮਾ ਨਾਲ ਪਿਆਰ ਪੈਦਾ ਕਰਨਾ ਕਿਵੇਂ ਹੁੰਦਾ? ਪ੍ਰੇਮ ਵਾਲਿਆਂ ਕੋਲ ਬੈਠ ਕੇ। ਸੋ ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰੇਮ ਹੈ, ਪ੍ਰੇਮ ਨਾਲ ਪਾਠ ਕਰਦੇ ਨੇ, ਪ੍ਰੇਮ ਨਾਲ ਬਾਣੀ ਪੜ੍ਹਦੇ ਨੇ। ਜਿਵੇਂ ਆਪ ਜੀ ਨੇ ਪ੍ਰਸੰਗ ਸੁਣਿਆ ਸੀ, ਦੌਲਤ ਖਾਨ ਅਤੇ ਕਾਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਸਾਹਿਬ ਉਪਦੇਸ਼ ਦਿੱਤਾ ਸੀ ਨਾ, ਮਹਾਰਾਜ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਸਾਡੇ ਮਨ 'ਚ ਪ੍ਰੇਮ ਨਹੀਂ ਬਣਦਾ। ਸਤਿਗੁਰੂ ਕਹਿੰਦੇ ਜਦੋਂ ਆਪਾਂ ਕੋਈ ਵੀ ਪਾਠ ਕਰਦੇ ਹਾਂ, ਆਪਣਾ ਮਨ ਜਿਹੜਾ ਹੁੰਦਾ ਇਹਨੇ ਪਾਠ ਸੁਣ ਕੇ ਪ੍ਰੇਮ ਪੈਦਾ ਕਰਨਾ ਮਨ 'ਚ, ਮਨ ਤਾਂ ਹਾਜ਼ਰ ਨਹੀਂ ਹੁੰਦਾ ਅਤੇ ਫਿਰ ਇਕੱਲਾ ਪਾਠ ਕਰਨਾ ਜਿਹੜਾ ਉਹਦੇ ਨਾਲ ਪ੍ਰੇਮ ਨਹੀਂ ਪੈਦਾ ਹੁੰਦਾ। ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਆਪਾਂ ਆਪਣੇ ਮਨ ਨੂੰ ਹਾਜ਼ਰ ਰੱਖੀਏ ਅਤੇ ਹਾਜ਼ਰ ਰੱਖਣ ਨਾਲ ਹੀ ਪਿਆਰ ਪੈਦਾ ਹੁੰਦਾ, ਕਿਉਂਕਿ ਮਨ ਜੇ ਗੁਰਾਂ ਦੇ ਗੁਣ ਸੁਣੇਗਾ ਮਨ ਦੇ ਉੱਤੇ ਤਾਂਹੀਓ ਕਿਰਪਾ ਹੋਵੇਗੀ। ਮਹੱਲਾ ਤੀਜਾ, ਨਦਰੀ ਆਮਦਾ ਨਾਲ ਨਾ ਚੱਲਈ, ਵੇਖੋ ਕੋ ਵਿਆਹ ਪਾਏ। ਤੀਸਰੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਕਿ ਜੋ ਕੁਝ ਆਪਾਂ ਅੱਖਾਂ ਨਾਲ ਦੇਖਦੇ ਹਾਂ ਇਹ ਤੁਸੀਂ ਵਿਆਹ ਪਾਏ ਤੋਂ ਭਾਵ ਨਿਰਣਾ ਕਰਕੇ ਦੇਖ ਲਓ ਸਾਰੇ ਜਾਣੇ। ਆ ਜੋ ਕੁਝ ਦੇਖਦਾ ਅੱਖਾਂ ਦੇ ਨਾਲ ਇਹ ਕਿਸੇ ਦੇ ਨਾਲ ਨਹੀਂ ਗਿਆ ਅੱਜ ਤੱਕ, ਹਜ਼ਾਰਾਂ ਲੋਕ ਚਲੇ ਗਏ ਨੇ, ਕੋਈ ਚੀਜ਼ ਵੀ ਇੱਥੋਂ ਨਾਲ ਨਹੀਂ ਜਾਂਦੀ, ਹਰ ਚੀਜ਼ ਇੱਥੇ ਹੀ ਪਈ ਰਹਿ ਜਾਂਦੀ ਹੈ। ਇਹ ਇੱਕ ਬੜੀ ਵੱਡੀ ਸੱਚਾਈ ਹੈ ਜਿਹੜੀ ਸਾਨੂੰ ਮੰਨਣੀ ਪੈਣੀ ਹੈ ਕਿ ਕੋਈ ਚੀਜ਼ ਵੀ ਨਾਲ ਨਹੀਂ ਜਾਂਦੀ। ਸਤਿਗੁਰੂ ਸੱਚ ਦ੍ਰਿੜਾਇਆ, ਸੱਚ ਰਹੋ ਲਿਵ ਲਾਏ। ਸਤਿਗੁਰਾਂ ਨੇ ਪ੍ਰਤੱਖ ਜਿਹੜਾ ਸੱਚਾ ਨਾਮ ਆਪਾਂ ਨੂੰ ਦ੍ਰਿੜ ਕਰਵਾਤਾ, ਪੱਕਾ ਕਰਵਾਤਾ। ਮਹਾਰਾਜ ਦੇ ਵਿੱਚ ਜੇ ਚਾਹੁੰਦੇ ਸਤਿਗੁਰੂ ਤਾਂ ਸਰੂਪ ਦੇ ਵਿੱਚ ਇਕੱਲਾ ਵਾਹਿਗੁਰੂ ਵਾਹਿਗੁਰੂ ਵੀ ਲਿਖ ਸਕਦੇ ਸੀ, ਜੇ ਚਾਹੁੰਦੇ ਤਾਂ ਸਰੂਪ ਦਾ ਆਕਾਰ ਬਹੁਤ ਛੋਟਾ ਵੀ ਬਣਾ ਸਕਦੇ ਸੀ, ਪਰ ਕਿਉਂਕਿ ਇੰਨੇ ਸ਼ਬਦਾਂ ਦੇ ਰਾਹੀਂ ਇਹ ਦ੍ਰਿੜਤਾ ਕਰਵਾਈ ਆ ਮਹਾਰਾਜ ਨੇ। ਜਦੋਂ ਬਾਣੀ ਨੂੰ ਆਪਾਂ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਬਾਣੀ ਦੇ ਵਿੱਚ ਸੱਤਾ ਹੈ, ਆਮ ਅੱਖਰ ਵਿੱਚ ਸੱਤਾ ਨਹੀਂ ਹੁੰਦੀ, ਆਮ ਅੱਖਰ ਵਿੱਚ ਤਾਕਤ ਨਹੀਂ ਹੁੰਦੀ। ਸਤਿਗੁਰ ਸੱਚ ਦ੍ਰਿੜਾਇਆ, ਸਤਿਗੁਰੂ ਨੇ ਸੱਚਾ ਨਾਮ ਪੱਕਾ ਕਰਵਾਤਾ ਆਪਾਂ ਨੂੰ। ਸਤਿਗੁਰੂ ਕਹਿੰਦੇ ਨੇ ਕਿ ਸੱਚੇ ਨਾਮ ਦੇ ਵਿੱਚ ਆਪਣੀ ਲਿਵ ਲਾਈ ਰੱਖੋ, ਬਿਰਤੀ ਲਾਈ ਰੱਖੋ। ਜਦੋਂ ਤੱਕ ਬਾਣੀ ਅੰਦਰ ਬਿਰਤੀ ਲੱਗੀ ਹੋਈ ਹੈ ਉਦੋਂ ਤੱਕ ਮਨ ਨੂੰ ਗਿਆਨ ਰਹਿੰਦਾ ਹੈ। ਜਦੋਂ ਬਾਣੀ ਤੋਂ ਹਟ ਕੇ ਗੱਲਾਂ ਵੱਲ ਲੱਗ ਗਏ ਉਦੋਂ ਮਨ ਅਗਿਆਨ ਵਿੱਚ ਚਲਿਆ ਜਾਂਦਾ। ਰਾਤ ਨੂੰ ਹਨੇਰੇ ਵਿੱਚ ਆਪਣੀ ਗੱਡੀ ਕਾਹਦੇ ਆਸਰੇ ਚੱਲਦੀ ਜ਼ਿਆਦਾਤਰ? ਜਦੋਂ ਲਾਈਟਾਂ ਜਗਦੀਆਂ ਸੋਹਣੀਆਂ, ਸਾਹਮਣੇ ਦੇਖ ਰਿਹਾ, ਕਿਸੇ ਇਹੋ ਜਿਹੇ ਇਲਾਕੇ ਚਲੇ ਜਾਓ ਜਿੱਥੇ ਆਪਣੀ ਇਕੱਲੀ ਗੱਡੀ ਹੋਵੇ, ਹਨੇਰਾ ਹੋਵੇ, ਸੜਕ ਦੇ ਉੱਤੇ ਜੰਗਲ ਦੇ ਵਿੱਚ ਲਾਈਟਾਂ ਹੋ ਜਾਣ ਬੰਦ, ਫਿਰ ਕਾਹਦੇ ਆਸਰੇ ਚੱਲਾਂਗੇ? ਲਾਈਟਾਂ ਜਗ ਜਾਣ ਤਾਂ ਸਾਰਾ ਰਸਤਾ ਦਿਖ ਜਾਂਦਾ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਦੋਂ ਤੱਕ ਆਪਾਂ ਪਾਠ ਕਰਦੇ ਰਹਿੰਦੇ ਉਦੋਂ ਤੱਕ ਤਾਂ ਰਹਿੰਦੇ ਗਿਆਨ ਵਿੱਚ। ਜਿਵੇਂ ਹੁਣ ਕਥਾ ਸੁਣਦੇ ਹਾਂ, ਹੁਣ ਸਾਰਿਆਂ ਦੇ ਮਨ ਜਾਗ ਰਹੇ ਨੇ, ਗਿਆਨ ਜਾਗਰਤ ਅਵਸਥਾ ਵਿੱਚ ਹਰ ਇੱਕ ਦਾ ਮਨ ਸ਼ੁੱਧ ਹੈ। ਹਰੇਕ ਕਹਿੰਦਾ ਮੈਂ ਵੀ ਕਰਾਂਗਾ ਪਾਠ, ਮੈਂ ਵੀ ਆਹ ਕਰਾਂਗਾ, ਅਮਰ ਛਕਾਂਗਾ, ਮੈਂ ਵੀ ਸੇਵਾ ਕਰਾਂਗਾ। ਆਪਾਂ ਜਿਉਂ ਹੀ ਇੱਥੋਂ ਬਾਹਰ ਨਿਕਲਣਾ, ਇੱਕ ਦੂਜੇ ਨੂੰ ਮਿਲਣਗੇ, ਹੱਥ ਮਿਲਾਉਣਗੇ, ਹੋਰ ਕੀ ਹਾਲ ਚਾਲ ਹੈ, ਕੀ ਕੰਮ ਕਾਰ ਕਰਦਾ ਹੁੰਦਾ। ਗਿਆਨ ਖਤਮ, ਲਾਈਟਾਂ ਬੰਦ, ਬਾਹਰ ਜਾਂਦਿਆਂ ਹੀ ਇਸ ਗਿਆਨ ਦੇ ਨਾਲੋਂ ਸਾਡੀ ਬਿਰਤੀ ਟੁੱਟ ਗਈ, ਜੋ ਸੁਣਿਆ ਸੀ ਉਹ ਵੀ ਖਤਮ ਹੋ ਗਿਆ। ਕਿਸੇ ਕਿਸੇ ਦੇ ਅੰਦਰ ਉਹ ਚੀਜ਼ ਰਹਿੰਦੀ ਹੈ। ਜਦੋਂ ਕਿ ਜਿਹੜੇ ਕਥਾ ਦੇ ਅਸੂਲ ਹੁੰਦੇ ਨੇ, ਜਾਂ ਸੰਗਤ ਦੇ ਅਸੂਲ ਨੇ, ਜਾਂ ਕੀਰਤਨ ਦੇ ਅਸੂਲ ਕੀ ਨੇ, ਕਿ ਜਦੋਂ ਕਥਾ ਹੋਵੇ ਕਥਾ ਨਾਲ ਮਨ ਤਿਆਰ ਹੁੰਦਾ ਸਿਮਰਨ ਕਰਨ ਲਈ, ਅਤੇ ਆਪਾਂ ਕਥਾ ਤੋਂ ਬਾਅਦ ਫਿਰ ਕੀ ਕਰੀਏ ਸਾਰੇ ਜਾਣੇ? ਵੈਸੇ ਕਾਨੂੰਨ ਤਾਂ ਚਾਹੀਦਾ ਕਿ ਉਦੋਂ ਬਾਅਦ ਅੱਧਾ ਪੌਣਾ ਘੰਟਾ ਸਿਮਰਨ ਕਰੇ, ਕਿਉਂਕਿ ਮਨ ਐਨ ਟਿਕਿਆ ਅਤੇ ਤਿਆਰ ਹੋਇਆ ਹੁੰਦਾ ਸਿਮਰਨ ਕਰਨ ਲਈ। ਅਤੇ ਜਦੋਂ ਆਪਾਂ ਕਥਾ ਸੁਣ ਕੇ ਬਿਲਕੁਲ ਤਿਆਰ ਹੋਏ ਹੁੰਦੇ ਹਾਂ ਸਿਮਰਨ ਨੂੰ, ਉਦੋਂ ਕਿ ਨੂੰ ਆਪਾਂ ਬਾਹਰ ਚਲੇ ਜਾਂਦੇ ਹਾਂ, ਉਹ ਕੀਤੀ ਕਰਾਈ ਸਾਰੀ ਖਤਮ ਹੋ ਜਾਂਦੀ ਆ। ਉਦੋਂ ਮਨ ਦੇ ਅੰਦਰ ਕਿਸੇ ਕਿਸੇ ਦੇ ਉਹ ਚੀਜ਼ ਬੈਠ ਗਈ, ਉਹ ਚੁੱਪ ਕਰਕੇ ਪਰੇ ਨੂੰ ਜਾ ਕੇ ਸ਼ਬਦ ਦੀ ਵਿਚਾਰ ਨੂੰ ਫਿਰ ਵਾਚਦਾ ਦੁਬਾਰਾ ਕਿ ਅੱਜ ਮਹਾਰਾਜ ਨੇ ਸਾਨੂੰ ਕੀ ਕਿਹਾ। ਇਹ ਸਿਆਣੇ ਵਿਦਿਆਰਥੀ ਬਣ ਕੇ, ਗੁਰੂ ਕੇ ਸਿੱਖ ਬਣ ਕੇ, ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਆਪਾਂ ਨੇ ਕਿ ਅੱਜ ਜਿੰਨੀ ਕਥਾ ਸੁਣੀ ਹੈ ਇਹਦੇ ਉੱਤੇ ਦੁਬਾਰਾ ਵੀ ਵਿਚਾਰ ਕਰਨਾ ਕਿ ਅੱਜ ਮਹਾਰਾਜ ਦਾ ਕੀ ਹੁਕਮ ਹੋਇਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਆਪਣੇ ਮਨ ਦੇ ਅੰਦਰੋਂ ਵਿਚਾਰ ਜਦੋਂ ਵਸ ਗਈ, ਟਿਕ ਗਈ ਹਿਰਦੇ ਦੇ ਅੰਦਰ, ਤਾਂ ਫਿਰ ਆਪਣਾ ਮਨ ਟਿਕ ਜਾਂਦਾ, ਫਿਰ ਨਾਮ ਵਾਲੇ ਪਾਸੇ ਨੂੰ ਮਨ ਜੁੜ ਜਾਂਦਾ। ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ। ਮਹਾਰਾਜ ਕਥਨ ਕਰਦੇ ਨੇ ਕਿ ਗੁਰ ਉਪਦੇਸ਼ ਵਿੱਚ ਸੱਚ ਦੀ ਪ੍ਰਾਪਤੀ ਹੈ। ਸ਼ਬਦੀ ਜੋ ਗੁਰੂ ਸਾਹਿਬ ਜੀ ਹਨ ਉਹਨਾਂ ਦਾ ਜਿਹੜਾ ਉਪਦੇਸ਼ ਬਿਲਕੁਲ ਸੱਚਾ, ਪਰ ਕਰਮੀ ਪੱਲੇ ਪਾਏ। ਕਰਮੀ ਹੁੰਦੇ ਭਾਗਾਂ ਵਾਲੇ, ਭਾਗਾਂ ਵਾਲੇ ਜਿਹੜੇ ਜੀਵ ਹੁੰਦੇ ਉਹ ਬੁੱਧੀ ਰੂਪ ਪੱਲੇ ਵਿੱਚ ਸਤਿਗੁਰੂ ਦੇ ਉਪਦੇਸ਼ ਨੂੰ ਵਸਾਉਂਦੇ ਨੇ। ਆ ਮੈਨੂੰ ਮਹਾਰਾਜ ਨੇ ਕੀ ਕਿਹਾ, ਅੱਜ ਮੈਂ ਉਹਦੇ 'ਤੇ ਅਮਲ ਕਰਾਂ। ਆਪ ਸੰਗਤਾਂ ਬਾਣੀ ਕੰਠ ਕਰੋ, ਅੱਜ ਦਾ ਉਪਦੇਸ਼ ਹੈ ਆਪਾਂ ਨੂੰ। ਜੇਬ ਦੇ ਵਿੱਚ ਛੋਟੀ ਜਿਹੀ ਡਾਇਰੀ ਰੱਖ ਲਓ, ਪੈੱਨ ਰੱਖੋ ਕੋਲੇ। ਕਈ ਕਹਿੰਦੇ ਬਾਣੀ ਕੰਠ ਨਹੀਂ ਹੁੰਦੀ, ਮਹਾਂਪੁਰਖਾਂ ਦੇ ਦੱਸੇ ਤਰੀਕੇ ਅਨੁਸਾਰ ਜਦੋਂ ਮੈਂ ਜਾਪ ਸਾਹਿਬ ਕੰਠ ਕੀਤਾ, ਮੈਂ ਕਿਹਾ ਜਾਪ ਸਾਹਿਬ ਕੰਠ ਨਹੀਂ ਹੁੰਦਾ। ਮਹਾਂਪੁਰਖ ਕਹਿਣ ਲੱਗੇ ਦੋ ਪਹਿਲੀਆਂ ਪੰਕਤੀਆਂ ਲਿਖ ਲੈ ਕਾਪੀ 'ਤੇ, ਉਹ ਸਾਡੇ ਕੋਲ ਕਾਪੀਆਂ ਸੀ। ਕਹਿੰਦੇ ਫਿਰ ਕੰਠ ਕਰ ਲੈ। ਮੈਂ ਜੀ ਕੰਠ ਹੋ ਗਈਆਂ, ਨਮਸਤੂ ਅੰਗ ਕਾਲੇ, ਨਮਸਤੂ ਅੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਰੂਪੇ। ਕਹਿੰਦੇ ਹੁਣ ਦੋ ਹੋਰ ਲਿਖ ਲੈ। ਫਿਰ ਦੋ ਹੋਰ ਲਿਖ ਲਈਆਂ, ਫਿਰ ਚਾਰ ਕੰਠ ਹੋ ਗਈਆਂ, ਚਾਰ ਪੰਕਤੀਆਂ ਕੰਠ ਹੋ ਗਈਆਂ। ਕਹਿੰਦੇ ਹੁਣ ਦੋ 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 ਕਰਕੇ ਲਿਖੀ ਜਾਓ, ਕੰਠ ਕਰੀ ਜਾਓ, ਲਿਖੀ ਜਾਓ, ਕੰਠ ਕਰੀ ਜਾਓ। ਜਿੰਨੀ ਮਰਜ਼ੀ ਬਾਣੀ ਮਹਿੰਗੀ ਹੋਵੇ, ਜੇ ਦੋ ਦੋ ਪੰਕਤੀਆਂ ਕਰਕੇ ਲਿਖ ਕੇ ਕੰਠ ਕਰੀਏ, ਸਾਰੀ ਯਾਦ ਹੋ ਜਾਂਦੀ। ਕੋਈ ਇੱਕ ਅਨਪੜ੍ਹ ਬਜ਼ੁਰਗ ਸੀ, ਉਹਨੇ ਅੰਮ੍ਰਿਤ ਛਕਿਆ, ਨਹੀਂ ਸੀ ਗਿਆ ਕਦੇ ਸਕੂਲ, ਊੜਾ ਐੜਾ ਸਿੱਖਿਆ ਉਹਨੇ। ਉਸ ਬਜ਼ੁਰਗ ਨੇ ਕੀ ਕੀਤਾ, ਰੋਜ਼ ਇੱਕ ਪੰਗਤੀ ਕੰਠ ਕਰਨੀ ਸ਼ੁਰੂ ਕੀਤੀ, ਸਿਰਫ ਇੱਕ ਇੱਕ ਪੰਗਤੀ। ਜੇ ਰੋਜ਼ ਕੰਠ ਕਰੋ, ਇੱਕ ਸਾਲ ਵਿੱਚ ਪੰਜ ਬਾਣੀਆਂ ਕੰਠ ਹੋ ਜਾਂਦੀਆਂ ਨੇ। ਅਤੇ ਜੇ ਆਪਾਂ ਨੂੰ ਹੁਣ ਕੰਠ ਹੀ ਨਹੀਂ ਬਾਣੀ, ਅਤੇ ਜੇ ਆਪਣੇ ਪੰਥ ਵਿੱਚ ਸਾਰਿਆਂ ਤੋਂ ਗੱਲਾਂ ਸੁਣੋ ਨਾ, ਸਟੇਜਾਂ 'ਤੇ ਦੂਜੇ ਤੀਜੇ ਧੂੰਆਂ ਧਾਰ ਗੱਲਾਂ ਕਰਦੇ ਨੇ, ਜੇ ਇਹਨਾਂ ਨੂੰ ਪੁੱਛਣਾ ਹੋਵੇ ਖੜ ਕੇ ਵੀ ਹਾਂ ਬਈ ਲਾਈਨ ਲਾ ਕੇ ਕਿੰਨੀ ਬਾਣੀ ਕੰਠ ਹੈ, ਉੱਥੇ ਹੀ ਜਿਵੇਂ ਖਤਮ ਹੀ ਹੋ ਜਾਂਦੀ ਗੱਲ, ਬਸ ਬਾਣੀ ਤਾਂ ਜੀ ਕੰਠ ਨਹੀਂ। ਇਤਿਹਾਸ ਦੀ ਕੋਈ ਗੱਲ ਪੁੱਛ ਲਓ, ਆਉਂਦੀ ਨਹੀਂ ਹੈ। ਜਦੋਂ ਇਤਿਹਾਸਕ ਕੋਈ ਗੱਲ ਹੀ ਨਹੀਂ ਪਤਾ, ਬਾਣੀ ਨਹੀਂ ਕੰਠ ਹੈ ਆਪਾਂ ਨੂੰ ਗੱਲਾਂ ਬਹੁਤ, ਜਿਹੜਾ ਬੰਦਾ ਕਰਨ ਵਾਲਾ ਕਈ ਵਾਰੀ ਦੇਖਣ ਨੂੰ ਲੱਗਦਾ। ਪਟਿਆਲੇ ਜਦੋਂ ਸਵੇਰੇ ਸਵੇਰੇ, ਬਹੁਤ ਸਾਲ ਪਹਿਲਾਂ ਮੇਰੀ ਡਿਊਟੀ ਸੀ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ, ਫਿਰ ਬਾਅਦ ਵਿੱਚ ਉੱਠ ਕੇ ਅਸੀਂ ਦੇਗ ਵਰਤਾਉਣੀ ਸੰਗਤ ਨੂੰ। ਇੱਕ ਬਜ਼ੁਰਗ ਬਹੁਤ ਸੁੰਦਰ ਸੋਹਣਾ ਗੁਰਸਿੱਖ, ਬੜਾ ਸੁੰਦਰ ਦਾੜਾ, ਜਦੋਂ ਮੈਂ ਪੰਜ ਪਿਆਰਿਆਂ ਦੀ ਦੇਗ ਵਰਤਾਉਣ ਲੱਗਿਆ, ਮੈਂ ਉਹਨੂੰ ਹੱਥ ਜੋੜ ਤੇ, ਕਹਿੰਦਾ ਨਹੀਂ ਮੈਂ ਦੇਗ ਨਹੀਂ ਲੈਣੀ। ਮੈਂ ਉੱਥੇ ਬਹੁਤ ਸ਼ਰਧਾ ਕਰਦਾ ਸੀ ਵੀ ਰੋਜ਼ ਸੁਖਮਨੀ ਸਾਹਿਬ ਦਾ ਪਾਠ ਸੁਣਦਾ ਆ ਕੇ। ਜਦੋਂ ਬਾਹਰ ਅਸੀਂ ਸਰੋਵਰ ਵੱਲ ਨੂੰ ਗਏ ਹੱਥ ਧੋਣ ਟੂਟੀਆਂ 'ਤੇ, ਉੱਥੇ ਉਹ ਮਿਲੇ, ਮੈਂ ਬਜ਼ੁਰਗੋ ਤੁਸੀਂ ਦੇਗ ਨੂੰ ਨਾ ਕਰਤੀ, ਮੈਂ ਤਾਂ ਤੁਹਾਡੇ 'ਤੇ ਬਹੁਤ ਸ਼ਰਧਾ ਕਰਦਾ ਵੀ ਇੰਨਾ ਸੁੰਦਰ ਦਾੜਾ, ਇੰਨੇ ਗੁਰਸਿੱਖ ਤੁਸੀਂ ਸਵੇਰੇ ਆਉਂਦੇ ਹੋ। ਉਹ ਕਹਿੰਦਾ ਜੀ ਮੈਂ ਹਲੇ ਅੰਮ੍ਰਿਤ ਨਹੀਂ ਛਕਿਆ। ਜਾਣਿਆ ਬਹੁਤ ਮਨ ਨੂੰ ਸੱਟ ਵੱਜੀ ਇਸ ਗੱਲ ਦੀ ਵੀ ਦੇਖੋ ਸਾਰੀ ਜ਼ਿੰਦਗੀ ਹੋ ਗਈ, ਮੈਂ ਕਿੰਨੀ ਉਮਰ ਹੋ ਗਈ, ਕਹਿੰਦਾ 65 ਸਾਲ ਉਮਰ ਹੈ ਹੁਣ ਮੇਰੀ। 65 ਸਾਲ ਦਾ ਹੋ ਕੇ ਜਦ ਗੁਰੂ ਵਾਲਾ ਨਹੀਂ ਤੂੰ ਬਣਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁੰਦਰ ਦਾੜਾ ਸਭ ਕੁਛ ਹੋਣਾ, ਪਰ ਪਤਾ ਨਹੀਂ ਕਿਹੜੀ ਗੱਲੋਂ ਲੈ ਕੇ ਆਪਾਂ ਗੁਰੂ ਵਾਲੇ ਨਹੀਂ ਬਣ ਸਕੇ। ਇਸ ਗੱਲ ਦਾ ਧਿਆਨ ਨਹੀਂ ਕੀਤਾ ਕਦੇ ਵੀ ਸਾਨੂੰ ਕਿੱਡੀ ਵੱਡੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਬਾਣੀ ਕੰਠ ਹੋਣੀ ਬਹੁਤ ਜ਼ਰੂਰੀ ਹੈ, ਇਸ ਕਰਕੇ ਬਾਣੀ ਨੂੰ ਕੰਠ ਕਰੋ। ਬਾਣੀ ਕੰਠ ਕਰਨੀ ਅਤੇ ਬਾਣੀ ਬਹੁਤੀ ਪੜ੍ਹਨੀ ਅਤੇ ਸਿਮਰਨ ਬਹੁਤਾ ਕਰਨਾ, ਫੇਰ ਹੀ ਕਿਰਪਾ ਹੁੰਦੀ ਹੈ, ਫਿਰ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਆਪਾਂ ਨੂੰ। ਜਦੋਂ ਆਪਾਂ ਪਾਠ ਨਹੀਂ ਕਰਦੇ, ਆਪਾਂ ਨੂੰ ਅੰਦਰੋਂ ਕਈ ਤਰ੍ਹਾਂ ਦੇ ਪ੍ਰਸ਼ਨ ਉੱਠਦੇ ਨੇ, ਪਰ ਜਿਹੜੇ ਬੰਦੇ ਰੋਜ਼ ਨਿਤਨੇਮੀ ਪ੍ਰੇਮੀ ਬਹੁਤ ਪਾਠ ਕਰਨ ਵਾਲੇ ਨੇ, ਉਹਨਾਂ ਦੇ ਅੰਦਰ ਪ੍ਰਸ਼ਨ ਹੀ ਨਹੀਂ ਖੜਾ ਹੁੰਦਾ ਕੋਈ। ਕਿਉਂ? ਉਹਨਾਂ ਦੇ ਅੰਦਰ ਨਾਮ ਹੈ, ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ, ਜੇ ਉਹਨਾਂ ਨੂੰ ਪ੍ਰਸ਼ਨ ਉੱਠ ਵੀ ਖੜਾ ਹੋਇਆ, ਅੰਦਰੋਂ ਹੀ ਜਵਾਬ ਆ ਜਾਂਦਾ, ਨਾਲ ਅੰਦਰੋਂ ਹੀ ਅਨੁਭਵ ਹੋ ਜਾਂਦਾ। ਤੁਸੀਂ ਵੀ ਪ੍ਰੈਕਟੀਕਲ ਕਰਕੇ ਦੇਖੋ, ਕਦੇ ਕੋਈ ਪ੍ਰਸ਼ਨ ਉੱਠੇ, 15-20 ਮਿੰਟ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਐਨ ਸਮਾਧੀ ਲਾ ਕੇ, ਫਿਰ ਪ੍ਰਸ਼ਨ ਕਰੋ, ਇਹ ਵਾਹਿਗੁਰੂ ਜੀ ਆਹ ਪ੍ਰਸ਼ਨ ਹੈ, ਇਹਦਾ ਜਵਾਬ ਤੁਸੀਂ ਮੈਨੂੰ ਸੁਝਾ ਦਿਓ। ਅੰਦਰੋਂ ਹੀ ਸਤਿਗੁਰੂ ਅੰਦਰੋਂ ਹੀ ਸੁਝਾ ਦਿੰਦੇ ਔਰ ਪਤਾ ਲੱਗ ਜਾਂਦਾ ਕਿ ਅੱਛਾ ਇਹਦਾ ਇਹ ਜਵਾਬ ਹੈ। ਇਸ ਤਰ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਤਜਰਬੇ ਕਰੋ ਆਪਣੇ, ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣ ਹੈ ਭੇਤ। ਹੇ ਹਰੀ ਸਰੀਰ ਦੇ ਅੰਦਰ ਬਾਹਰ, ਹੇ ਵਾਹਿਗੁਰੂ ਬ੍ਰਹਿਮੰਡ ਦੇ ਅੰਦਰ ਬਾਹਰ ਇੱਕ ਤੂੰ ਹੀ ਹੈ, ਤੂੰ ਹੀ ਸਾਰਿਆਂ ਜੀਵਾਂ ਦੇ ਗੁੱਝੇ ਭੇਤ ਹਾਲ ਨੂੰ ਜਾਣਦਾ। ਆਪਣਾ ਗੁੱਝਾ ਭੇਤ ਵੱਖਰਾ, ਦਿਲ ਦੇ ਅੰਦਰ ਦੀਆਂ ਗੱਲਾਂ ਗਹਿਰਾਈ ਦੀਆਂ, ਤਲਹੀਲ ਜਿੱਥੇ ਹੈ ਆਪਣਾ ਹਿਰਦਾ, ਡੂੰਘਾ ਹਿਰਦਾ, ਉੱਥੇ ਤਲਹੀਲ ਵੱਜਦਾ ਉਹਦਾ ਨਾਮ। ਆਪਾਂ ਤਲਹੀਲ ਦੀਆਂ ਡੂੰਘੀਆਂ ਗੱਲਾਂ ਅੱਜ ਤੱਕ ਜਿਹੜੀਆਂ ਕਿਸੇ ਨੂੰ ਵੀ ਨਹੀਂ ਦੱਸੀਆਂ, ਕਿਸੇ ਨੂੰ ਪਤਾ ਹੀ ਨਹੀਂ ਉਹਨਾਂ ਗੱਲਾਂ ਬਾਰੇ, ਉਹ ਭੇਤ ਪਰਮੇਸ਼ਰ ਨੂੰ ਪਤਾ ਵੀ ਇਹਨੇ ਬਚਪਨ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਗੱਲਾਂ ਗਲਤ ਕੀਤੀਆਂ, ਕਿੰਨੀਆਂ ਠੀਕ ਕੀਤੀਆਂ, ਕਿੰਨੇ ਪੁੰਨ ਕੀਤੇ, ਕਿੰਨੇ ਦਾਨ ਕੀਤੇ, ਕਿੰਨਾ ਨਾਮ ਜਪਿਆ, ਕੀ ਗੁਨਾਹ ਕੀਤੇ ਨੇ, ਅੰਤਰੀਵ ਲੁਕਵੇਂ ਛਿਪਵੇਂ ਗੁਨਾਹ। ਬਾਹਰ ਦੁਨੀਆਂ ਨੂੰ ਨਹੀਂ ਪਤਾ ਉਹਦੇ ਬਾਰੇ, ਦੁਨੀਆਂ ਕਹਿੰਦੀ ਇਹਦੇ ਵਰਗਾ ਬੰਦਾ ਹੀ ਨਹੀਂ ਕੋਈ, ਉਹ ਵੀ ਕਹਿੰਦਾ ਵੀ ਸਭ ਕੁਛ ਕਰਦੇ ਕਰਾਉਂਦੇ ਵੀ ਕਿਰਪਾ ਨਹੀਂ ਹੋ ਰਹੀ ਮੇਰੇ ਤੇ। ਤੇ ਜਦੋਂ ਜਾ ਕੇ ਪਰਮੇਸ਼ਰ ਜੀ ਨੂੰ ਪੁੱਛੀਏ ਵੀ ਇਹਦੇ ਤੇ ਕਿਰਪਾ ਨਹੀਂ ਹੋ ਰਹੀ, ਕਹਿੰਦੇ ਇਹਨੂੰ ਪੁੱਛ ਵੀ ਆਪਣੇ ਹਿਰਦੇ 'ਚ ਆਪ ਹੀ ਝਾਕ ਕੇ ਦੇਖ ਲਵੇ ਇਹਦੇ ਅੰਦਰ ਗੁਨਾਹ ਕਿੰਨੇ ਛੁਪੇ ਪਏ ਨੇ। ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ। ਅਸੀਂ ਜੋ ਕੁਝ ਵੀ ਕਰਦੇ ਹਾਂ ਵਾਹਿਗੁਰੂ ਸਭ ਜਾਣਦਾ, ਇਸ ਲਈ ਮੇਰੇ ਮਨਾਂ ਤੂੰ ਵਾਹਿਗੁਰੂ ਵਾਹਿਗੁਰੂ ਕਰ, ਪਹਿਲਾਂ ਉਹਨਾਂ ਗੁਨਾਹਾਂ ਦੀ ਮਾਫ਼ੀ ਮੰਗ। ਔਰ ਇੱਕ ਗੱਲ ਦਾ ਖਿਆਲ ਰੱਖਿਓ, ਜਿੰਨੀ ਸੰਗਤ ਆਪਾਂ ਬੈਠੇ ਹਾਂ ਜਾਂ ਕਥਾ ਸੁਣਦੇ ਸਾਰੇ, ਕਦੇ ਮਨ 'ਚ ਇਹ ਨਾ ਲਿਆਇਓ ਬਈ ਜੇ ਭਾਈ ਜੀ ਅਰਦਾਸ ਕਰੂ ਜਾਂ ਹੋਰ ਕੋਈ ਅਰਦਾਸ ਕਰੂ, ਕਈ ਕਹਿਣਗੇ ਕੋਈ ਮਹਾਂਪੁਰਸ਼ ਅਰਦਾਸ ਕਰੂ, ਨਹੀਂ। ਗੁਰੂ ਗ੍ਰੰਥ ਸਾਹਿਬ ਲਈ ਸਾਰੇ ਇੱਕੋ ਹੀ ਹਾਂ ਆਪਾਂ। ਕਈ ਬੰਦੇ ਤਾਂ ਡਰਦੇ ਅਰਦਾਸ ਨਹੀਂ ਕਰਦੇ ਵੀ ਮੇਰੀ ਕਿਹੜਾ ਸੁਣਨੀ ਹੈ, ਤੁਸੀਂ ਕਰਕੇ ਤਾਂ ਦੇਖੋ। ਮਹਾਰਾਜ ਜੀ ਸਾਰਿਆਂ ਦੀ ਵੀ ਸੁਣਦੇ ਆ, ਸੱਚੇ ਪਾਤਸ਼ਾਹ ਬੱਚੇ ਦੀ ਵੀ ਸੁਣਦੇ ਆ, ਜਵਾਨ ਦੀ ਵੀ ਸੁਣਦੇ ਆ, ਬਜ਼ੁਰਗ ਦੀ ਵੀ ਸੁਣਦੇ ਆ। ਚਾਹੇ ਤੁਹਾਡਾ ਹੁਣ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ, ਚਾਹੇ ਰਹਿਤ ਕੁਰਹਿਤ ਕੁਛ ਵੀ ਹੈ, ਡਾਕਟਰ ਨੇ ਤਾਂ ਹਰੇਕ ਰੋਗੀ ਨੂੰ ਦਵਾਈ ਦੇਣੀ ਹੁੰਦੀ ਹੈ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ, ਕੱਟ ਹੈ ਜਮ ਕੀ ਫੰਦਾ। ਸਤਿਗੁਰੂ ਅੱਗੇ ਖੜ ਕੇ ਬੇਨਤੀ ਕਰਕੇ ਤਾਂ ਦੇਖੋ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੀ ਜੀ ਆਉਂਦੀ ਉਹੋ ਜਿਹੀ ਕਰ ਲਓ। ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਨਹੀਂ ਆਉਂਦੀ ਅਰਦਾਸ ਕਰਨੀ, ਐਨ ਪਿਆਰ ਨਾਲ ਗੁਰਾਂ ਦੇ ਅੱਗੇ ਖੜ ਕੇ ਸੱਚੇ ਪਾਤਸ਼ਾਹ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ ਜੀ, ਗਰੀਬ ਨਿਵਾਜ, ਬੇਨਤੀ ਕਰੋ ਗੁਰਾਂ ਦੇ ਚਰਨਾਂ 'ਚ, ਮਹਾਰਾਜ ਸਾਨੂੰ ਵੀ ਸਿੱਖੀ ਬਖਸ਼ ਦਿਓ, ਨਾਮਦਾਨ ਬਖਸ਼ ਦਿਓ। ਆਹ ਲੈਟਰੀ ਜੀ ਹੈ ਸਾਰੀ ਦੁਨੀਆਂ 'ਚ, ਹਰੇਕ ਜਗ੍ਹਾ ਲੈਟਰੀ, ਇੱਥੇ ਲੋਟੋ ਕਹਿੰਦੇ ਆ, ਸਭ ਕੋਈ ਪਾਉਂਦਾ ਇਹਨੂੰ, ਚੋਰੀ ਛਿੱਪੇ ਇੱਧਰ ਉੱਧਰ ਹੋ ਕੇ, ਕਦੀ ਚੱਲ ਜੇ ਦਾਲ ਆ ਗਿਆ, ਹਨੇਰੇ 'ਚ ਤੀਰ ਮਾਰਦਾ ਹੀ ਹੈ ਨਾ, ਲੱਗ ਗਿਆ ਨਹੀਂ ਨਾ ਸਹੀ। ਚਲੋ ਇੱਥੇ ਵੀ ਇੱਦਾਂ ਹੀ ਚੱਲ ਪੋ, ਬੇਨਤੀ ਤਾਂ ਕਰਕੇ ਦੇਖ ਲਓ, ਉੱਥੇ ਹਨੇਰੇ 'ਚ ਤੀਰ ਬਥੇਰੀ ਥਾਈ ਮਾਰਦੇ ਦੁਨੀਆਂ, ਚੱਲ ਜੇ ਲੱਗ ਗਿਆ ਦਾ ਦੇਖੀ ਜਾਓ, ਨਹੀਂ ਹੰਨੇ ਜਾਂ ਬੰਨੇ। ਇੱਥੇ ਵੈਸੇ ਹਨੇਰੇ ਵਾਲਾ ਤੀਰ ਨਹੀਂ ਹੈ, ਇੱਥੇ ਤਾਂ ਸਤਿਗੁਰੂ ਤੁਹਾਨੂੰ ਉਡੀਕ ਰਹੇ ਨੇ ਵੀ ਜੇ ਕੋਈ ਆ ਕੇ ਗੁਰਸਿੱਖ ਮੇਰੇ ਕੋਲ ਬੇਨਤੀ ਕਰੇ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਾਲ ਧਰਿਆ। ਮਹਾਰਾਜ ਤਾਂ ਹੱਥ ਦੀ ਤਲੀ ਤੇ ਸਾਰਾ ਕੁਛ ਰੱਖ ਕੇ ਤੁਹਾਡੇ ਲਈ ਬੈਠੇ ਨੇ, ਕਹਿੰਦੇ ਇਹ ਮੈਥੋਂ ਮੰਗਦੇ ਹੀ ਨਹੀਂ ਹੈ। ਤੁਸੀਂ ਕਦੇ ਮਹਾਰਾਜ ਤੋਂ ਆਪਣੇ ਦਿਲ ਦੇ ਅੰਦਰ ਝਾਕ ਕੇ ਦੇਖੋ, ਅੱਜ ਤੱਕ ਤੁਸੀਂ ਮਹਾਰਾਜ ਤੋਂ ਇੰਡੀਆ ਤੋਂ ਲੈ ਕੇ ਜਦੋਂ ਚੱਲੇ ਸੀ ਉੱਥੋਂ, ਹੇ ਮਹਾਰਾਜ ਮੇਰਾ ਪਾਸਪੋਰਟ ਜਲਦੀ ਬਣ ਜੇ, ਮੇਰਾ ਵੀਜ਼ਾ ਲੱਗ ਜੇ, ਮੈਂ ਪੱਕਾ ਹੋ ਜਾਂ, ਮੈਂ ਅਖੰਡ ਪਾਠ ਕਰਾਵਾਂਗਾ, ਇਹ ਸਾਰੀਆਂ ਗੱਲਾਂ ਮੰਗੀਆਂ, ਸ਼ਾਦੀ ਹੋ ਜੇ ਮਹਾਰਾਜ, ਸਾਨੂੰ ਬੱਚੇ ਹੀ ਦਾਤ ਬਖਸ਼ੋ, ਸਾਨੂੰ ਨੌਕਰੀ ਦਿਓ, ਕੀ ਨਹੀਂ ਮੰਗਿਆ ਅੱਜ ਤੱਕ, ਸਭ ਕੁਛ ਮੰਗਿਆ। ਪਰ ਸੱਚੇ ਦਿਲੋਂ ਇਹ ਗੱਲ ਕਹੋ ਸਾਰੀ ਸੰਗਤ ਵੀ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜ ਕੇ ਤੁਸੀਂ ਨਾਮਦਾਨ ਮੰਗਿਆ ਹੋਵੇ ਕਿਸੇ ਨੇ, ਕੀ ਕਹਿਣਾ? ਦਸ ਵੀਹ ਜਾਣੇ ਨਿਕਲੇ ਹੁਣ, ਚਲੋ ਬੀਜ ਨਾਸ ਨਹੀਂ ਹੁੰਦਾ, ਕਦੇ ਇਹ ਖੜ ਕੇ ਕਿਹਾ ਮਹਾਰਾਜ ਨੂੰ ਸਾਰਿਆਂ ਨੇ, ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦਿਓ, ਸਾਡੇ ਪਰਿਵਾਰ ਨੂੰ ਵੀ ਸਿੱਖੀ ਬਖਸ਼ੋ ਮਹਾਰਾਜ? ਕਿਹਾ ਹੀ ਨਹੀਂ। ਕਹਿੰਦੇ ਸਿੱਖੀ ਦੀ ਲੋੜ ਨਹੀਂ, ਨਾਮ ਦੀ ਲੋੜ ਨਹੀਂ, ਪਦਾਰਥਾਂ ਦੀ ਲੋੜ ਹੈ, ਪਦਾਰਥ ਦੇ ਦਿਓ। ਸਤਿਗੁਰੂ ਕਹਿੰਦੇ ਪਦਾਰਥ ਤਾਂ ਮੈਂ ਤੁਹਾਨੂੰ ਬਹੁਤ ਦੇ ਦਿਆਂ, ਪਰ ਕਹਿੰਦੇ ਮੈਨੂੰ ਪਤਾ ਕਿ ਪਦਾਰਥਾਂ ਨੇ ਨਾਲ ਨਹੀਂ ਜਾਣਾ, ਸਤਿਗੁਰੂ ਸਾਨੂੰ ਤਾਰਦੇ ਨੇ, ਸਤ ਦੀ ਪ੍ਰਾਪਤੀ ਕਰਾਉਣ ਵਾਲੇ ਗੋ ਅਗਿਆਨ ਦਾ ਹਨੇਰਾ ਮੇਟ ਕੇ ਰੂਹ ਕਰਦੇ ਨੇ ਜੋ ਪ੍ਰਕਾਸ਼, ਉਹਨਾਂ ਨੂੰ ਕਹਿੰਦੇ ਸਤ ਗੁਰੂ, ਸਤ ਸੰਗਤ, ਸਤ ਨਾਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵਾਹਿਗੁਰੂ ਸਾਰਾ ਕੁਝ ਜਾਣਦਾ, ਮੇਰੇ ਅੰਦਰ ਦੀਆਂ ਜਾਣਦਾ, ਉਹਦੇ ਤੋਂ ਲੁਕਾਉਣਾ ਕੀ ਆਪਾਂ ਨੇ। ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ। ਉਹ ਬੰਦਾ ਡਰਦਾ ਜਿਹੜਾ ਪਾਪ ਕਰਮ ਕਮਾਉਂਦਾ। ਧਰਮੀ ਪੁਰਸ਼ ਹਮੇਸ਼ਾ ਵਿਗਸੇਤ ਖੁਸ਼ ਰਹਿੰਦਾ। ਇੱਥੇ ਗੁਰੂ ਅਤੇ ਸਿੱਖ ਦੀ ਇੱਕ ਸੰਧੀ ਹੁੰਦੀ ਆਪਸ ਵਿੱਚ। ਸੋ ਡਰੈ ਜੇ ਪਾਪ ਕਮਾਉਂਦਾ। ਕਈ ਗੁਰਾਂ ਦੇ ਅੱਗੇ ਡਰਦੇ ਹੋਏ ਦਸਾਂ ਸਰੂਪਾਂ ਵੇਲੇ ਕਈ ਸਾਖੀਆਂ ਹੋਈਆਂ ਨੇ, ਬਹੁਤ ਆ ਕੇ ਝੁਕਣਾ, ਬਹੁਤਾ ਜ਼ਿਆਦਾ ਝੁਕਣ ਤੋਂ ਵੀ ਪਤਾ ਲੱਗ ਜਾਂਦਾ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ। ਇਹ ਸਤਿਗੁਰੂ ਦੇਖ ਲੈਂਦੇ ਨੇ ਕਿ ਇਹ ਝੁਕਿਆ ਉਸ ਤਰ੍ਹਾਂ ਨਹੀਂ ਜਿਵੇਂ ਝੁਕਣਾ ਚਾਹੀਦਾ, ਧਰਮੀ ਪੁਰਸ਼ ਵਾਂਗੂ ਨਹੀਂ ਝੁਕਿਆ, ਜ਼ਰੂਰ ਕੋਈ ਗਲਤੀ ਹੈ ਇਹਦੇ 'ਚ, ਜਿਹੜਾ ਇੰਨਾ ਜ਼ਿਆਦਾ ਝੁਕਿਆ ਉਹ ਵੀ ਫੜਿਆ ਜਾਂਦਾ। ਦੋ ਪ੍ਰਕਾਰ ਦੀ ਗੱਲ ਹੈ। ਚੇਤੋ ਮਸੰਦ ਦਸਵੇਂ ਪਾਤਸ਼ਾਹ ਵੇਲੇ ਬਹੁਤ ਆਪਣੇ ਆਪ ਨੂੰ ਸਮਝਦਾ ਜਿਹੜਾ ਕਿ ਮੈਂ ਬੜਾ ਗੁਰਸਿੱਖ, ਮੈਂ ਬੜਾ ਨੇੜੇ ਗੁਰਾਂ ਦੇ। ਇੱਕ ਸਿੱਖ ਨੇ ਉਹਨੂੰ ਦੋ ਕੜੇ ਦਿੱਤੇ ਸੀ, ਸੋ ਉਹਨਾਂ ਦੇ ਵਿੱਚ ਹੀਰੇ ਜੜੇ ਹੋਏ ਸੀ, ਹਾਥੀ ਦੰਦ ਦੇ ਬਣੇ ਹੋਏ ਕੜੇ ਸੀ, ਬੜੇ ਵਧੀਆ। ਉਹ ਦਿੱਤੇ ਸੀ ਮਾਤਾ ਗੁਜਰ ਕੌਰ ਵਾਸਤੇ, ਮਾਤਾਵਾਂ ਲਈ ਦਿੱਤੇ। ਜਦੋਂ ਉਹ ਸਿੱਖ ਮੱਥਾ ਟੇਕਣ ਆਇਆ, ਆ ਕੇ ਬੇਨਤੀ ਕੀਤੀ, ਮਹਾਰਾਜ ਦਾਸ ਨੇ ਦੋ ਕੜੇ ਭੇਜੇ ਸੀ ਮਾਤਾ ਜੀ ਵਾਸਤੇ, ਹੀਰੇ ਜੜੇ ਹੋਏ ਸੀ ਵਿੱਚ। ਸਤਿਗੁਰੂ ਖਜ਼ਾਨਚੀ ਨੂੰ ਕਹਿਣ ਲੱਗੇ, ਕਿਉਂ ਬਈ ਹੀਰੇ ਜੜਤ ਕੜੇ ਆਏ ਆ? ਉਹਨੇ ਆਪਣੀ ਕਾਪੀ ਚੱਕੀ, ਬਹੀ ਖਾਤਾ, ਹਾਂ ਮਹਾਰਾਜ ਇੱਕ ਕੜਾ ਆਇਆ ਹੋਇਆ ਹੈ। ਕਹਿੰਦੇ ਇੱਕ ਕੜਾ ਫਿਰ ਕਿੱਥੇ ਹੈ, ਕਿਉਂਕਿ ਆ ਹੀ ਬੜੀ ਛੇਤੀ ਗਿਆ। ਉਸ ਵਕਤ ਚੇਤੋ ਨੂੰ ਦਿੱਤਾ ਸੀ ਜੀ, ਕਹਿੰਦੇ ਚੇਤੋ ਇੱਧਰ ਆ ਬਈ। ਮਹਾਰਾਜ ਦੀ ਉਮਰ ਉਦੋਂ ਛੋਟੀ ਸੀ, 14 ਕੁ ਸਾਲ, ਚੇਤੋ ਮਸੰਦ ਸੀ, ਵਾਹਵਾ ਪੱਕੜ ਜਿਹਾ, ਅਤੇ ਆ ਕੇ ਸਾਹਮਣੇ ਖੜਾ। ਹਾਂ ਮਹਾਰਾਜ ਮੈਂ ਤਾਂ ਜਮ੍ਹਾਂ ਕਰਾਤੇ ਸੀ, ਇਹ ਝੂਠ ਬੋਲਦਾ। ਕਹਿੰਦਾ ਇਹਨੇ ਦਿੱਤੇ ਹੀ ਨਹੀਂ, ਉਹ ਮੁੱਕਰੀ ਗਿਆ, ਇਹਨੇ ਦਿੱਤਾ ਹੀ ਇੱਕ ਸੀ। ਕਹਿੰਦਾ ਇਹਨੇ ਵੀ ਗਲਤ ਕਿਹਾ। ਅੰਤਰਜਾਮੀ ਸਤਿਗੁਰੂ ਕਹਿੰਦੇ ਇਹ ਗੱਲ ਸੁਣ ਰਿਹਾ, ਮੈਂ ਕੰਨ 'ਚ ਗੱਲ ਕਰਨੀ ਤੇਰੇ। ਉਸ ਵਕਤ ਮਹਾਰਾਜ ਨੇ, ਉਹਨੇ ਸੋਚਿਆ ਕੰਨ 'ਚ ਗੱਲ ਕਰਨੀ, ਸਤਿਗੁਰਾਂ ਨੇ ਇੱਕ ਥੱਪੜ ਮਾਰਿਆ ਬੜੀ ਜ਼ੋਰ ਦੀ, ਦਸਤਾਰ ਦਸੂਰ ਉਹ ਗਈ ਲੈ ਕੇ, ਉਹਦੇ ਜੂੜੇ ਦੇ ਵਿੱਚ ਉਹ ਕੜਾ ਫਸਾਇਆ ਹੋਇਆ ਸੀ। ਸਤਿਗੁਰੂ ਕਹਿੰਦੇ ਤੂੰ ਮੈਨੂੰ ਇਉਂ ਜਾਣਦਾ ਮੇਰੀ ਉਮਰ ਛੋਟੀ ਹੈ, ਤੂੰ ਮੈਨੂੰ ਸਮਝਦਾ ਬੱਚਾ, ਇਹਨੂੰ ਗਿਆਨ ਨਹੀਂ। ਤੁਸੀਂ ਕੀ ਸਮਝਦੇ ਹੋ ਗੁਰਤਾ ਗੱਦੀ 'ਤੇ ਜੇ ਅਸੀਂ ਬੈਠ ਗਏ ਤਾਂ ਸਾਨੂੰ ਗਿਆਨ ਨਹੀਂ ਕਿਸੇ ਗੱਲ ਦਾ? ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕਿਹਾ, ਕਹਿੰਦੇ ਚੇਤੋ ਤੂੰ ਚੋਰੀਆਂ ਬਹੁਤ ਕੀਤੀਆਂ ਗੁਰੂ ਘਰ 'ਚ, ਤੂੰ ਗੁਰੂ ਤੋਂ ਨਾ ਹਮੇਸ਼ਾ ਪਖੰਡ ਕਰਕੇ ਇਹੋ ਜਿਹਾ ਤੂੰ ਨਿਡਰ ਜਿਹਾ ਹੋ ਗਿਆ ਕਿ ਪਖੰਡ ਚੋਰੀ ਪਾਪ ਕਰਕੇ ਵੀ ਗੁਰੂ ਤੋਂ ਡਰਨੋਂ ਹਟ ਗਿਆ। ਮਹਾਰਾਜ ਕਹਿੰਦੇ ਤੂੰ ਇੱਥੋਂ ਦੇਖ ਨਰਕਾਂ ਨੂੰ ਜਾਏਗਾ, ਉੱਥੇ ਸਜ਼ਾ ਪਾਏਗਾ, ਪਤਾ ਨਹੀਂ ਕਿੰਨੀ ਦੇਰ ਤੈਨੂੰ ਧਰਮ ਰਾਜਾ ਨਰਕਾਂ 'ਚ ਰੱਖੇ, ਸਜ਼ਾ ਦੇਵੇ। ਮੈਂ ਚਾਹੁੰਦਾ ਤੂੰ ਸੱਚਖੰਡ ਚਲਿਆ ਜਾਂਦਾ। ਕਹਿੰਦੇ ਮਹਾਰਾਜ ਮਾਫ਼ ਕਰ ਦਿਓ ਜੀ, ਕਿਰਪਾ ਕਰ ਦਿਓ ਜੀ, ਬਖਸ਼ ਲਓ ਜੀ। ਸਤਿਗੁਰੂ ਕਹਿੰਦੇ ਉਹ ਉੱਥੇ ਸਾਹਮਣੇ ਖੜਾ ਹੋ ਜਾ ਬਈ। ਸਾਹਮਣੇ ਖੜਾ ਕਰਕੇ ਗੁਰਾਂ ਨੇ ਮੱਥੇ 'ਚ ਇੱਕ ਤੀਰ ਮਾਰਿਆ, ਭੇਜਤਾ ਸੱਚਖੰਡ ਨੂੰ, ਕਹਿੰਦੇ ਸੱਚਖੰਡ ਚਲਿਆ ਜਾ, ਤੈਨੂੰ ਅਸੀਂ ਵੀ ਬਖਸ਼ ਲੈਂਦੇ ਹਾਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਉਹ ਹੁੰਦੇ ਨੇ ਧਰਮੀ ਵਿਗਸੇਤ। ਦੋ ਪ੍ਰਕਾਰ ਦਾ ਪਿਆਰ ਹੈ, ਇੱਕ ਤਾਂ ਪਖੰਡੀ ਪਿਆਰ, ਗਲਤੀਆਂ ਵੀ ਕਰੀ ਜਾਣੀਆਂ ਅਤੇ ਉੱਤੋਂ ਪਿਆਰ ਵੀ ਸ਼ੋਅ ਕਰੀ ਜਾਣਾ, ਚੱਲ ਮਹਾਰਾਜ ਨੂੰ ਕਿਹੜਾ ਪਤਾ ਲੱਗਣਾ। ਇੱਕ ਉਹ ਹੁੰਦਾ ਧਰਮੀ ਪੁਰਸ਼, ਹਮੇਸ਼ਾ ਵਿਗਸੇਤ ਹੁੰਦਾ, ਖੁਸ਼ ਰਹਿੰਦਾ, ਉਹਦੀ ਅਤੇ ਗੁਰੂ ਦੀ ਅੰਦਰਲੀ ਸੰਧੀ ਇੱਕ ਹੋ ਜਾਂਦੀ ਆਪਸ ਵਿੱਚ, ਉਹ ਸਤਿਗੁਰੂ ਕੋਲ ਆ ਕੇ ਪਖੰਡ ਨਹੀਂ ਕਰਦਾ। ਮਹਾਰਾਜ ਵੀ ਜਾਣਦੇ ਨੇ ਕਿ ਇੱਕ ਮਿੱਕ ਹਾਂ ਅਸੀਂ ਦੋਵੇਂ ਜਾਣੇ, ਉਹਨੂੰ ਗੁਰੂ 'ਤੇ ਯਕੀਨ ਹੈ, ਗੁਰੂ ਨੂੰ ਸਿੱਖ 'ਤੇ ਭਰੋਸਾ ਹੈ। ਤੂੰ ਸੱਚਾ ਆਪ ਨਿਆਓ ਸੱਚ ਤਾਂ ਡਰੀਐ ਕੇਤ। ਹੇ ਵਾਹਿਗੁਰੂ ਤੂੰ ਆਪ ਸੱਚਾ, ਤੇਰਾ ਜਿਹੜਾ ਇਨਸਾਫ਼ ਵੀ ਸੱਚਾ, ਤਾਂ ਫਿਰ ਕਾਹਦੇ ਲਈ ਡਰਨਾ? ਝੂਠਾ ਇਨਸਾਫ਼ ਤਾਂ ਤੁਸੀਂ ਕਰਨਾ ਹੀ ਨਹੀਂ। ਪਰਮਾਤਮਾ ਵੱਲ ਜੇ ਆਪਾਂ ਨਿਗਾਹ ਮਾਰੀਏ, ਪਰਮਾਤਮਾ ਸੱਚ 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 ਹੀ ਹੈ ਬਸ। ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਸੱਚਖੰਡ ਵਸੈ ਨਿਰੰਕਾਰ ਅਤੇ ਬਿਰਾਜਮਾਨ ਸ੍ਰਿਸ਼ਟੀ ਦੇ ਅੰਦਰ ਵਿਆਪਕ ਵੀ ਨੇ। ਪਰਮਾਤਮਾ ਦਾ ਇਹ ਰੂਪ ਹੈ ਜਿਵੇਂ ਸੂਰਜ ਅਸਮਾਨ ਵਿੱਚ ਵੀ ਦਿਖਦਾ ਅਤੇ ਸੂਰਜ ਵਿਆਪਕ, ਇਹਦੀ ਧੁੱਪ ਵਿਆਪਕ ਹੈ, ਲਾਈਟ ਇਸੇ ਤਰ੍ਹਾਂ ਪਰਮਾਤਮਾ ਸੱਚਖੰਡ ਵਸਿਆ ਨਿਰੰਕਾਰ ਵੀ ਹੈ ਤੇ ਵਿਆਪਕ ਵੀ ਹੈ ਤੇ ਪਰਮਾਤਮਾ ਹੀ ਸਤਿਗੁਰੂ ਦਾ ਰੂਪ ਧਾਰਨ ਕਰਕੇ ਸ੍ਰਿਸ਼ਟੀ ਦੇ ਉਪਦੇਸ਼ ਕਰਦੇ ਨੇ। ਸੋ ਮਹਾਰਾਜ ਅਕਾਲ ਪੁਰਖ ਤਿੰਨਾਂ ਲੋਕਾਂ ਦੇ ਰਾਜੇ ਨੇ, ਤਿੰਨਾਂ ਲੋਕਾਂ ਦੇ ਮਾਲਕ ਨੇ, ਉਹਨਾਂ ਦੇ ਫੈਸਲੇ ਨੂੰ ਕੋਈ ਬੰਦਾ ਬਦਲ ਨਹੀਂ ਸਕਦਾ। ਤੁਹਾਡਾ ਕਦੇ ਰੱਬ ਨਾਲ ਵਾਹ ਨਹੀਂ ਪਿਆ, ਰੱਬ ਨਾਲ ਥੋੜ੍ਹਾ ਵਾਹ ਪਾ ਕੇ ਦੇਖੋ ਆਪਣਾ। ਨਿਰੰਕਾਰ ਨੇ ਜਿਹੜਾ ਹੁਕਮ ਕਰਤਾ ਨਾ, ਤੁਸੀਂ ਤਿਲ ਲਾ ਲਓ ਨਹੀਂ ਬਦਲਣਾ, ਜ਼ੋਰ ਲਾ ਲਓ ਜਿੰਨਾ ਮਰਜ਼ੀ, ਉਹ ਫਿਰ ਕਿਵੇਂ ਬਦਲੀਏ ਜਾਂ ਉੱਥੋਂ ਕਿਵੇਂ ਹੋਈ ਕਿਰਪਾ ਹੋਵੇਗੀ, ਉਹ ਫਿਰ ਸਤਿਗੁਰੂ ਅੱਗੇ ਹੈਗੇ ਆ। ਸਰਗੁਣ ਰੂਪ ਧਾਰਿਆ ਜਿਹੜਾ, ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਇਹ ਪਹਿਲਾਂ ਵੀ ਆ ਚੁੱਕੀ ਪੰਕਤੀ ਕਿ ਜਿਹੜੇ ਬੰਦੇ ਦੇ ਭਾਗ ਮਾੜੇ ਨੇ ਜਾਂ ਗਲਤੀਆਂ ਕੀਤੀਆਂ ਹੋਈਆਂ ਨੇ, ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਅਕਾਲ ਪੁਰਖ ਨੇ ਹੁਣ ਉਹਦੇ ਮਸਤਕ 'ਤੇ ਲੇਖ ਪਾ ਹੀ ਦਿੱਤਾ, ਪਰ ਉਹਦਾ ਇੱਕ ਕੋਈ ਚੰਗਾ ਹੈ ਜਾਂ ਕਰਮ ਆ ਗਿਆ ਸਾਹਮਣੇ ਕਿ ਉਹ ਸਤਿਗੁਰੂ ਦੇ ਸਾਹਮਣੇ ਆ ਕੇ ਮੱਥਾ ਟੇਕ ਕੇ ਖੜਾ ਹੋ ਕੇ ਬੇਨਤੀ ਕਰਨ ਲੱਗਿਆ, ਮਹਾਰਾਜ ਮੈਨੂੰ ਪਾਪੀ ਨੂੰ ਵੀ ਬਖਸ਼ ਲਓ ਸੱਚੇ ਪਾਤਸ਼ਾਹ। ਸਤਿਗੁਰੂ ਕਹਿੰਦੇ ਤੇਰੇ ਬਖਸ਼ਣ ਦਾ ਇੱਕੋ ਹੀ ਤਰੀਕਾ ਹੈ, ਤੂੰ ਨਾ ਸੰਗਤ ਦੀ ਸੇਵਾ ਕਰਨ ਲੱਗ ਜਾ ਬਸ। ਜੇ ਤੂੰ ਸੰਗਤ ਦੀ ਸੇਵਾ ਕਰਨ ਲੱਗ ਪਿਆ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਲੱਗ ਪਿਆ, ਸਤਿਗੁਰੂ ਜੀ ਸੇਵਾ ਵਿੱਚ ਲਾ ਕੇ ਬਖਸ਼ ਲੈਂਦੇ ਨੇ, ਕੁੱਕੂ ਕਰਾਂਗੇ ਤਾਂਹੀਓ ਬਖਸ਼ੇ ਜਾਵਾਂਗੇ ਨਾ, ਜਿੰਨੀਆਂ ਮਰਜ਼ੀ ਗਲਤੀਆਂ ਨੇ ਪਰ ਜੇ ਸੇਵਾ ਕਰਦੇ ਹਾਂ ਸੇਵਾ, ਬਾਕੀ ਗਲਤੀਆਂ ਪਹਿਲਾਂ ਜਿਹੜੀਆਂ ਕੀਤੀਆਂ ਜੋ ਹੋ ਗਈਆਂ ਸੋ ਹੋ ਗਈਆਂ, ਅੱਗੇ ਵਾਸਤੇ ਸਾਵਧਾਨੀ ਵਰਤੀਏ, ਗਲਤੀ ਨਾ ਕਰੀਏ, ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ ਜਾਈਏ ਤਾਂ ਸਤਿਗੁਰੂ ਜੀ ਸਭ ਬਖਸ਼ ਲੈਂਦੇ ਨੇ। ਕਿਉਂਕਿ ਅਕਾਲ ਪੁਰਖ ਤੋਂ ਸਤਿਗੁਰੂ ਹੀ ਬਖਸ਼ਾ ਸਕਦੇ ਨੇ, ਹੋਰ ਕੋਈ ਬਖਸ਼ਾ ਨਹੀਂ ਸਕਦਾ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਤੁਸੀਂ ਕਹੋਗੇ ਸਤਿਗੁਰੂ ਵੱਖਰੇ ਅਕਾਲ ਪੁਰਖ ਹੋਰ ਹੈ, ਨਹੀਂ, ਉਹ ਨਿਰਗੁਣ ਰੂਪ ਨੇ ਹੀ ਸਰਗੁਣ ਰੂਪ ਧਾਰਿਆ ਹੈ ਸਤਿਗੁਰੂ ਹੀ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ੁਰ, ਗੁਰਦੇਵ ਨਾਨਕ ਹਰ ਨਮਸਕਾਰਾ, ਗੁਰ ਪਰਮੇਸ਼ੁਰ ਪੂਜੀਆ ਮਨ ਤਨ ਲਾਏ ਪਿਆਰ। ਐਂ ਤਾਂ ਆਹ ਜਿਹੜੀ ਸਾਧ ਸੰਗਤ ਤੁਸੀਂ ਸਾਰੇ ਜਣੇ ਬੈਠੇ ਹੋ, ਆਪਾਂ ਇਹ ਵੀ ਤਾਂ ਪਰਮੇਸ਼ੁਰ ਹੀ ਬੈਠਾ ਰੂਪ ਧਾਰ ਕੇ, ਹਰੇਕ ਵਿੱਚ ਉਹਦੀ ਜੋਤ ਹੈ, ਔਰ ਅਲੱਗ ਅਲੱਗ ਆਪਣੇ ਵੱਖਰੇ ਵੱਖਰੇ ਮਨਾਂ ਦੇ ਵਿੱਚ ਖਾਨੇ ਜੇ ਬਣਾਤੇ ਨੇ, ਜੀਵ ਆਤਮਾਵਾਂ ਬਣਾਤੀਆਂ, ਉਹਦੇ ਨਾਂ ਰੱਖਤੇ, ਜਾਤੀ ਬਣਾਤੀ, ਕਿਸੇ ਨੂੰ ਇਸਤਰੀ ਬਣਾਇਆ, ਕਿਸੇ ਨੂੰ ਪੁਰਸ਼ ਬਣਾਇਆ, ਕਿਸੇ ਨੂੰ ਕੁਛ ਬਣਾਤਾ, ਆਪਣੇ ਅੰਦਰ ਫਿਰ ਉਹ ਹੌਂ ਪਾ ਦਿੱਤੀ, ਮੈਂ ਤਾਂ ਫਲਾਨਾ ਬਈ, ਮੈਂ ਫਲਾਨਾ, ਮੇਰੀ ਫਲਾਨੀ ਜਾਤ। ਪਰ ਮਹਾਰਾਜ ਕਹਿੰਦੇ ਨੇ ਜੇ ਵਿਚਾਰ ਕੇ ਜਦ ਤੁਹਾਡੀ ਅਵਸਥਾ ਚਲੀ ਗਈ ਨਾ ਬਹੁਤ ਉੱਤੇ ਬ੍ਰਹਮ ਗਿਆਨ ਵਿੱਚ, ਸਾਹਮਣੇ ਸੰਗਤ ਬੈਠੀ ਦਿਖਣੀ ਨਹੀਂ, ਕੀ ਦਿਖਣਾ, ਵੀ ਛੋਟੇ ਛੋਟੇ ਦੀਵੇ ਜਗਦੇ ਹੁੰਦੇ, ਚਿੱਟੇ ਚਿੱਟੇ ਪ੍ਰਕਾਸ਼ ਦੇ ਦੀਵੇ, ਸਭ 'ਚ ਪ੍ਰਕਾਸ਼ ਦਿਖਦਾ, ਕਹਿੰਦੇ ਇਹ ਤਾਂ ਆਪ ਹੀ ਬੈਠਾ ਸਾਰਿਆਂ ਵਿੱਚ। ਫਿਰ ਤੁਹਾਡੀ ਕਿਸੇ ਨਾਲ ਨਫ਼ਰਤ ਹੀ ਨਹੀਂ ਹੋਣੀ, ਈਰਖਾ ਹੀ ਨਹੀਂ ਹੋਣੀ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਬੱਚੇ ਵਿੱਚ ਵੀ ਜੋਤ, ਸਿਆਣੇ ਵਿੱਚ ਵੀ ਜੋਤ, ਦਰੱਖਤਾਂ ਵਿੱਚ ਵੀ ਜੋਤ, ਪੰਛੀਆਂ ਵਿੱਚ ਵੀ ਜੋਤ, ਜਿਨ੍ਹਾਂ ਨੂੰ ਦਿਖਦੀ ਅਸੀਂ ਉਹਨਾਂ ਨਾਲ ਕੰਟੈਕਟ ਰੱਖਦੇ ਮਾੜਾ ਮੋਟਾ, ਮੈਂ ਕਿਹਾ ਕਿੱਦਾਂ ਦਿਖਦੀ, ਕਹਿੰਦੇ ਕੀੜੀ ਤੁਰੀ ਜਾਂਦੀ ਐਂ ਲੈ ਜੋਤ ਜਾ ਰਹੀ, ਕੋਈ ਜਾਨਵਰ ਤੁਰਿਆ ਜਾਂਦਾ ਜੋਤ ਜਾ ਰਹੀ। ਕਹਿੰਦੇ ਹੁਣ ਕੀ ਕਰੀਏ, ਮੈਨੂੰ ਫੋਨ ਆਇਆ ਕਹਿੰਦੇ ਸਾਰੀ ਜੋਤ ਦਿਖਦੀ ਹੈ, ਕਹਿੰਦੇ ਪਰ ਚੀਜ਼ਾਂ ਤੰਗ ਕਰਦੀਆਂ ਥੋੜ੍ਹੀਆਂ ਬਹੁਤ। ਮੈਂ ਕਿਹਾ ਇਹ ਹੁਣ ਦੂਜਾ ਸਿਸਟਮ ਬਦਲ ਜਾਣਾ, ਦਵਾਈ ਨਾ ਛਿੜਕੀ ਇਹਨਾਂ 'ਤੇ, ਬੇਨਤੀ ਨਾਲ ਹੀ ਕੰਮ ਚੱਲ ਜਾਣਾ, ਠੀਕ ਹੈ। ਕਹਿੰਦੇ ਕੋਕਰੇਚ ਬੜੇ ਨਿਕਲੇ ਆਏ ਘਰ 'ਚ, ਹੁਣ ਉਹਨਾਂ 'ਚ ਵੀ ਜੋਤ ਦਿਖਦੀ ਪ੍ਰੇਮੀ ਨੂੰ ਤਾਂ। ਮੈਂ ਕਿਹਾ ਇਹਨਾਂ ਨੂੰ ਅਰਦਾਸ ਕਰਦੇ ਮਹਾਰਾਜ ਅੱਗੇ ਕਿ ਮਹਾਰਾਜ ਜੀ ਤੁਸੀਂ ਹੀ ਲੈ ਜਾਓ ਇਹਨਾਂ ਨੂੰ ਹੁਣ ਪ੍ਰੇਰ ਕੇ। ਉਹ ਸਾਰੇ ਹੀ ਚਲੇ ਗਏ, ਆਪਣੇ ਆਪ ਹੀ ਚਲੇ ਗਏ ਉੱਥੋਂ, ਜਿਵੇਂ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅਰਦਾਸ ਕਰਨ ਲੱਗੇ ਜਦ ਜੋੜ ਮੇਲੇ 'ਤੇ, ਬਹੁਤ ਪੁਰਾਣੀ ਗੱਲ ਹੈ ਇਹ। ਉਸ ਵਕਤ ਡੱਡੂ ਖੇਤਾਂ 'ਚ ਬਹੁਤ ਬੋਲਦੇ ਪੰਜਾਬ 'ਚ, ਗੜੈਂ ਗੜੈਂ ਦੀ ਆਵਾਜ਼ ਆਵੇ, ਬਹੁਤ ਸੰਗਤ ਮਹਾਂਪੁਰਖ ਕਹਿਣ ਲੱਗੇ, ਅਰਦਾਸ ਵੀ ਕਰਨੀ ਸੀ, ਫਿਰ ਹੁਕਮਨਾਮਾ ਵੀ ਸਪੀਕਰ ਜੇ ਉਦੋਂ ਹੁਣ ਨਹੀਂ ਸੀ ਹੁੰਦੇ। ਮਹਾਂਪੁਰਖਾਂ ਨੇ ਦੇਖੇ ਸਾਰੇ ਇੱਕੋ ਹੀ ਜੋਤ ਬੋਲ ਰਹੀ ਹੈ, ਹੱਥ ਜੋੜ ਕੇ ਕਹਿੰਦੇ ਗੁਰਮੁਖੋ ਅਸੀਂ ਅਰਦਾਸ ਕਰ ਲਈਏ ਭਾਈ, ਤੁਸੀਂ ਓਨਾ ਚਿਰ ਚੁੱਪ ਕਰ ਜਾਓ, ਫੇਰ ਆਪਣੇ ਰਾਗ ਰੰਗ ਲਾ ਲਿਓ ਬਾਅਦ 'ਚ। ਮੇਰੇ ਦਾਦਾ ਜੀ ਉਸ ਵਕਤ ਉੱਥੇ ਹਾਜ਼ਰ ਸੀ, ਦਾਦਾ ਜੀ ਕਹਿਣ ਲੱਗੇ, ਕਹਿੰਦੇ ਕਮਾਲ ਹੋ ਗਈ, ਕੋਈ ਡੱਡੂ ਨਾ ਬੋਲਿਆ, ਜਦ ਅਰਦਾਸ ਕੀਤੀ, ਜਦ ਹੁਕਮਨਾਮਾ ਲੈ ਲਿਆ, ਜਦ ਬਾਅਦ ਵਿੱਚ ਸਤਨਾਮ ਵਾਹਿਗੁਰੂ ਕਹਿਣ ਲੱਗ ਗਏ, ਨਾਲ ਹੀ ਡੱਡੂ ਬੋਲਣ ਲੱਗ ਗਏ। ਕਹਿੰਦੇ ਇਹ ਹੁੰਦੀ ਪਰਮਾਤਮਾ ਦੀ ਜੋਤ, ਸਰਬ ਵਿਆਪਕ ਪਰਿਪੂਰਨ। ਇਹ ਜੋਤ 15 ਭਗਤਾਂ ਨੂੰ ਦਿਖੀ ਹੈ, ਤਾਂਹੀਓ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਮਹਾਰਾਜ ਨੇ ਦਰਜ ਕੀਤੀ। ਇਹ ਜੋਤ ਦਿਖੀ ਹੈ ਆਪਣੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਸਾਰਿਆਂ ਵਿੱਚ ਹੀ ਜੋਤ ਨਜ਼ਰ ਆ ਗਈ ਹੈ। ਭਾਈ ਵਿਧੀ ਚੰਦ ਨੂੰ ਸਾਰਿਆਂ ਵਿੱਚ ਜੋਤ, ਭਾਈ ਪਾਰੋ ਜੀ ਨੂੰ ਸਾਰਿਆਂ ਵਿੱਚ ਜੋਤ ਨਜ਼ਰ ਆਉਂਦੀ ਹੈ ਕਿ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਹੈ। ਹੁਣ ਆਪਾਂ ਕਹਾਂਗੇ ਵੀ ਜੇ ਜੋਤ ਆ ਤਾਂ ਫਿਰ ਆਪਸ ਵਿੱਚ ਲੜਾਈਆਂ ਜੰਗ ਕਿਉਂ ਹੋਏ? ਉਹ ਹੁਕਮ ਹੁੰਦਾ ਅਕਾਲ ਪੁਰਖ ਦਾ। ਜਦੋਂ ਅਕਾਲ ਪੁਰਖ ਦਾ ਹੁਕਮ ਹੁੰਦਾ ਸੇਵਕ ਨੂੰ, ਦਸਵੇਂ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਹੁਕਮ ਹੈ, ਦਸਵੇਂ ਪਾਤਸ਼ਾਹ ਕੋਲ 500 ਬ੍ਰਹਮ ਗਿਆਨੀ ਸੀ ਉਦੋਂ ਜਦੋਂ ਜੰਗ ਹੋਇਆ ਅਖੀਰਲਾ ਆਨੰਦਪੁਰ ਸਾਹਿਬ ਵਾਲਾ। 500 ਬ੍ਰਹਮ ਗਿਆਨੀ ਨੂੰ ਜੋਤ ਦਿਖਦੀ ਸਾਰਿਆਂ ਵਿੱਚ ਹੀ, ਕਹਿੰਦੇ ਮਹਾਰਾਜ ਕਿਹਨੇ ਕਿਹਦੇ ਨਾਲ ਜੰਗ ਕਰਨਾ, ਕੋਈ ਲੋੜ ਤਾਂ ਹੈ ਨਹੀਂ ਜੰਗ ਦੀ, ਸਾਰੇ ਬ੍ਰਹਮ ਹੈ। ਮਹਾਰਾਜ ਨੇ ਸੋਚਿਆ ਮੈਨੂੰ ਤਾਂ ਹੁਣ ਹੁਕਮ ਹੈ ਅਕਾਲ ਪੁਰਖ ਦਾ, ਕਿਉਂਕਿ ਇਹਨਾਂ ਦਾ ਵੀ ਨਾਸ ਕਰਨਾ। ਆਪਾਂ ਨੂੰ ਤਾਂ ਜੋਤ ਦਿਖਦੀ ਪਰ ਤੁਰਕਾਂ ਨੂੰ ਨਾ ਦਿਖਦੀ ਕਿਸੇ 'ਚ, ਉਹ ਤਾਂ ਦੁਨੀਆਂ 'ਤੇ ਜ਼ੁਲਮ ਕਰੀ ਜਾਂਦੇ, ਸਾਰੀਆਂ ਜੋਤਾਂ 'ਤੇ ਜ਼ੁਲਮ ਹੋ ਰਿਹਾ। ਉਸ ਵਕਤ ਮਹਾਰਾਜ ਨੇ 500 ਬ੍ਰਹਮ ਗਿਆਨੀ ਨੂੰ ਤਾਰਾਗੜ੍ਹ ਦੇ ਕਿਲੇ ਵਿੱਚ ਆਸਣ ਲਵਾ ਤੇ ਔਰ ਉੱਥੇ ਆਪ ਪ੍ਰਸ਼ਾਦਾ ਦੇਣ ਜਾਂਦੇ ਸੀ ਮਹਾਰਾਜ। ਇਸ ਕਰਕੇ ਆ ਜੋ ਉਪਦੇਸ਼ ਮਹਾਰਾਜ ਕਰਦੇ ਨੇ, ਇਹ ਜੋਤ ਦਿਖਣ ਲੱਗ ਜਾਂਦੀ ਆ ਮਹਾਰਾਜ ਦੀ ਕਿਰਪਾ ਨਾਲ। ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ, ਫਿਰ ਡਰਨਾ ਕਿਉਂ ਜਾਂ ਤੇਰਾ ਇਨਸਾਫ ਸੱਚਾ। ਬ੍ਰਹਮ ਗਿਆਨੀ ਇਸ ਗੱਲ 'ਤੇ ਖੜਦੇ ਨੇ, ਜਦ ਉਹਨਾਂ ਨੂੰ ਕੋਈ ਤਕਲੀਫ ਹੋ ਗਈ ਆ ਰੱਬ ਦੇ ਬੰਦਿਆਂ ਨੂੰ, ਕਿਸੇ ਪ੍ਰਕਾਰ ਕੋਈ ਸੱਟ ਵੱਜ ਗਈ, ਉਹ ਗੁੱਸਾ ਨਹੀਂ ਕਰਦੇ ਹੈ। ਕੋਈ ਗਰੀਬੀ ਆ ਗਈ, ਕੋਈ ਦੁੱਖ ਤਕਲੀਫ ਆ ਗਿਆ, ਉਹ ਕਹਿੰਦੇ ਨੇ ਨਹੀਂ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਤੂੰ ਸੱਚਾ ਆਪ ਨਿਆਉ ਸੱਚ ਤਾਂ ਡਰੀਐ ਕੇਤ। ਇਹ ਜ਼ਰੂਰ ਮੈਂ ਕੋਈ ਗਲਤੀ ਕੀਤੀ ਹੋਣੀ ਤਾਂਹੀਓ ਮੈਨੂੰ ਸੱਟ ਵੱਜੀ ਹੈ, ਜ਼ਰੂਰ ਮੈਂ ਕੋਈ ਗਲਤੀ ਕੀਤੀ ਤਾਂਹੀਓ ਮੈਨੂੰ ਇਹ ਬੁਖਾਰ ਹੋਇਆ। ਨਿਹੰਗ ਸਿੰਘ ਬੁਖਾਰ ਨੂੰ ਆਕੜ ਭੰਨ ਕਹਿੰਦੇ ਨੇ, ਕਹਿੰਦੇ ਆਕੜ ਭੰਨਣ ਆਇਆ ਬੰਦੇ ਦੀ, ਇਹ ਚੰਗੇ ਭਲੇ ਬੰਦੇ ਦੀ ਆਕੜ ਭੰਨ ਕੇ ਰੱਖ ਦਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ, ਜਿਨ੍ਹਾਂ ਨੇ ਸੱਚ ਨੂੰ ਪਛਾਣ ਲਿਆ ਉਹ ਸੱਚ ਸਰੂਪ ਵਿੱਚ ਰਲੇਤ ਤੋਂ ਭਾਵ ਹੁੰਦਾ ਰਲ ਗਏ, ਸੱਚ ਸਰੂਪ ਪਰਮਾਤਮਾ ਦੇ ਵਿੱਚ ਲੀਨ ਹੀ ਹੋ ਗਏ।